ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਦ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਦ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੀਨ ਕੋਟ ਤਿੰਨ ਮੈਂ ਟੁੱਟ ਰਹੇ ਹੋ, ਸੋ ਆਏ ਅਹਿਮਦ ਸ਼ਾਹ ਲਿਓ, ਪੰਜ ਸੂਬੇ ਲੈ ਹਿੰਦੂ ਬਟਾਏ, ਲਾਹੌਰ ਤੋਂ ਆਪਣੀ ਲਈ ਲਿਖਾਏ, ਤੀਨ ਕੋਟ ਤਿੰਨ ਮੈਂ ਟੁੱਟ ਰਹੇ ਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ, ਪੂਰਨ ਪਰਮੇਸ਼ਰ ਅਗਮ ਅਗਾਧ, ਆਪ ਨਾਰਾਇਣ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ, ਵਾਲੀਏ ਦੋ ਜਹਾਨ ਫੌਜਾਂ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਗੱਦੀ ਉੱਪਰ ਸੁਭਾਏ ਮਾਨ, ਜੁਗੋ ਜੁਗ ਅਟਲ ਬਾਣੀ ਕੇ ਬੋਹਿਥ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜੀ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੇਨਤੀ ਕਿਰਪਾ ਕੀਤੀ ਹੈ, ਆਪ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਰੂਪ ਵਿੱਚ ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ, ਉਸ ਨੂੰ ਆਪ ਬੜੇ ਨੇਮ ਦੇ ਨਾਲ ਸੁਣਦੇ ਆ ਰਹੇ ਹੋ। ਪਿਛਲੇ ਕੁਝ ਦਿਨਾਂ ਵਿੱਚ ਜੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਸੰਗਾਂ ਦੀ ਕਥਾ ਚੱਲ ਰਹੀ ਸੀ, ਹੁਣ ਜਿਹੜੀ ਆਪਾਂ ਲੜੀਵਾਰ ਕਥਾ ਕਰਦੇ ਆ ਰਹੇ ਹਾਂ, ਉਸ ਨੂੰ ਅੱਜ ਤੋਂ ਫਿਰ ਜਿਹੜਾ ਹੈ ਆਰੰਭ ਕੀਤਾ ਹੈ। ਜਿਵੇਂ ਆਪ ਜੀ ਨੇ ਸਰਵਣ ਕੀਤਾ ਕਿ ਗੁਰੂ ਜੀ ਨੇ ਉਹ ਖਾਲਸਾ ਪੰਥ ਸਾਜਿਆ ਹੈ ਕਿ ਖਾਲਸੇ ਮੈਂ ਹੋ ਕਰੋ ਨਿਵਾਸ, ਕਿ ਖਾਲਸਾ ਜੀ ਅਸੀਂ ਤੁਹਾਡੇ ਵਿੱਚ ਨਿਵਾਸ ਕਰਦੇ ਹਾਂ ਸਦਾ, ਇਹ ਜੀਵਨ ਵਿੱਚ ਰਹਿੰਦਿਆਂ ਤੰਗੀਆਂ ਪਰੇਸ਼ਾਨੀਆਂ ਮੁਸੀਬਤਾਂ ਆਉਣਗੀਆਂ, ਪਰ ਜਦੋਂ ਵੀ ਤੁਸੀਂ ਯਾਦ ਕਰੋਗੇ ਤੁਹਾਡੇ ਅੰਗ ਸੰਗ ਹਾਂ ਸਦਾਈ। ਇੱਧਰੋਂ ਜਿਸ ਖਾਲਸੇ ਦੇ ਅੰਗ ਸੰਗ ਹੈ ਗੁਰੂ ਮਹਾਰਾਜ ਜੀ, ਸਮੇਂ ਸਮੇਂ ਦੀ ਜਿਹੜੀ ਸਰਕਾਰ ਹਕੂਮਤ ਹੈ ਉਹ ਸਿੱਖਾਂ ਨੂੰ ਖਤਮ ਕਰਨ ਵਿੱਚ ਤੁਲਦੀ ਆ ਰਹੀ ਸੀ। ਜ਼ਕਰੀਆ ਖਾਨ ਨੇ ਜ਼ੁਲਮ ਦੀਆਂ ਜਿਹੜੀਆਂ ਹੱਦਾਂ ਤੋੜ ਦਿੱਤੀਆਂ, ਜ਼ੁਲਮ ਦੀ ਹਨੇਰੀ ਵਗਾ ਦਿੱਤੀ, ਕਈ ਸਿੱਖਾਂ ਨੂੰ ਫਾਂਸੀ ਲਾ ਕੇ, ਕਈਆਂ ਦੇ ਸਿਰਾਂ 'ਚ ਮੂੰਗਲੀਆਂ ਮਾਰ ਮਾਰ ਕੇ, ਕਈਆਂ ਨੂੰ ਦਰਖਤਾਂ ਦੇ ਪੁੱਠਿਆਂ ਲਟਕਾ ਕਰਕੇ, ਰੋੜੇ ਮਾਰ ਮਾਰ ਕੇ, ਜਿੰਦਿਆਂ ਨੂੰ ਧਰਤੀ ਵਿੱਚ ਦੱਬ ਦੱਬ ਕੇ, ਚੜਖੜੀਆਂ ਦੇ ਚਾਰ ਕਰਕੇ ਅਤੇ ਕਈਆਂ ਦੇ ਜਿਹੜੇ ਸਿਰ ਧੜ ਤੋਂ ਅਲੱਗ ਕਰ ਦਿੱਤੇ, ਬੰਦ ਬੰਦ ਭਾਈ ਮਨੀ ਸਿੰਘ ਵਰਗਿਆਂ ਦੇ ਕੱਢ ਦਿੱਤੇ। ਜਦੋਂ ਜ਼ੁਲਮ ਦੀ ਇਹਨੇ ਹੱਦ ਤੋੜ ਦਿੱਤੀ, ਜੋ ਸਿੰਘਾਂ ਦੇ ਬੱਚੇ, ਛੋਟੇ ਬਜ਼ੁਰਗ, ਜੋ ਵੀ ਕੇਸਾਧਾਰੀ ਮਿਲਿਆ, ਇੱਥੋਂ ਤੱਕ ਕਿ ਜਿਹੜੇ ਹਿੰਦੂ ਸਨ, ਜੋ ਸਿੱਖਾਂ ਦੇ ਨਾਲ ਕੋਈ ਪ੍ਰੇਮ ਰੱਖਣ ਵਾਲੇ, ਉਹਨਾਂ ਨੂੰ ਵੀ ਨਹੀਂ ਛੱਡਿਆ। ਅਤੇ ਜਦੋਂ ਕੋਈ ਜ਼ੁਲਮ ਦੀ ਹੱਦ ਤੋੜ ਦਿੰਦਾ ਹੈ ਤਾਂ ਉਹ ਇੱਕ ਦਿਨ ਜਿਹੜੀ ਦਿਲ 'ਚੋਂ ਹਾਏ ਨਿਕਲਦੀ ਹੈ ਉਹ ਰੱਬ ਦੇ ਘਰ ਪਹੁੰਚ ਜਾਂਦੀ ਹੈ। ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਗ ਦੇਵੇ ਸਹਿਜ ਸੁਭਾਏ। ਕਿ ਜਦੋਂ ਪਾਪਾਂ ਦਾ ਜਿਹੜਾ ਘੜਾ ਭਰ ਜਾਂਦਾ ਹੈ ਉਸ ਵਕਤ ਉਹ ਧਰਤੀ ਜਿਹੜੀ ਫਰਿਆਦ ਕਰਦੀ ਉਹ ਰੱਬ ਦੇ ਅੱਗੇ ਕਿ ਮੇਰੇ ਤਾਂ ਪਾਪੀ ਲੋਕ ਬੜੇ ਵੱਧ ਗਏ ਹੈ। ਉਸ ਦਿਨ ਉਹ ਆਪਣਾ ਕੰਨ ਦੇ ਕੇ ਸੱਚੇ ਪਾਤਸ਼ਾਹ ਇਹ ਗੱਲ ਸੁਣਦਾ ਹੈ, ਫਿਰ ਉਹ ਧੀਰਜ ਦਿੰਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਮੇਂ ਵੀ ਇਸੇ ਤਰ੍ਹਾਂ ਜ਼ੁਲਮ ਦੀ ਹੱਦ ਜਿਹੜੀ ਟੁੱਟ ਗਈ ਅਤੇ ਉਸ ਵਕਤ ਧਰਤੀ ਨੇ ਪੁਕਾਰ ਕੀਤੀ ਉਸ ਪਰਮੇਸ਼ਰ ਅੱਗੇ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਸਰਗੁਣ ਸਰੂਪ ਧਾਰ ਕੇ ਇਸ ਪਰਮੇਸ਼ਰ ਜਿਹੜਾ ਹੈ ਉਹ ਧਰਤੀ ਉੱਪਰ ਆਇਆ, ਜ਼ੁਲਮ ਨੂੰ ਗਿਆਨ ਦੀ ਖੜਕ ਦੇ ਨਾਲ ਖਤਮ ਕੀਤਾ। ਇਸੇ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1708 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਏ, ਉਸ ਤੋਂ ਇਹ 30 ਸਾਲ ਬਾਅਦ ਦੀ ਇਹ ਘਟਨਾ ਹੈ। ਨਾਦਰ ਸ਼ਾਹ 1734 ਵਿੱਚ ਭਾਈ ਮਨੀ ਸਿੰਘ ਜੀ ਜਿਹੜੇ ਸ਼ਹੀਦੀ ਪਾ ਗਏ ਅਤੇ ਜ਼ਕਰੀਆ ਖਾਨ ਨੇ 4 ਸਾਲ ਜਿਹੜੀ ਹੈ ਉਹ ਜ਼ੁਲਮ ਦੀ ਹੱਦ ਤੋੜ ਦਿੱਤੀ। 1838 ਦੇ ਵਿੱਚ ਫਿਰ ਇਹ ਨਾਦਰ ਸ਼ਾਹ ਆਇਆ। ਇਹ ਜਿਹੜਾ ਜ਼ਕਰੀਆ ਖਾਨ ਜਿਹੜਾ ਸੀ ਸਿੱਖਾਂ ਦਾ ਵੈਰੀ ਹੋਇਆ ਸੀ, ਜਿਵੇਂ ਸਿਆਣਿਆਂ ਦਾ ਕਥਨ ਹੈ, ਤੱਕੇ ਪਰ ਨੂੰ ਪਾਏ ਘਰ ਨੂੰ, ਬੰਦਾ ਤੱਕਦਾ ਕਿਸੇ ਦੇ ਪਰਾਏ ਦਾ ਬੁਰਾ ਤੱਕਦਾ ਹੈ ਪਰ ਉਹਦੇ ਘਰ ਹੀ ਆ ਪੈਂਦੀ ਇੱਕ ਦਿਨ। ਇਹਨੂੰ ਜਿਹੜਾ ਹੈ ਲੈਣੇ ਦੇ ਦੇਣੇ ਪੈ ਗਏ ਜ਼ਕਰੀਆ ਖਾਨ ਨੂੰ। ਫਿਰ 3 ਕਰੋੜ ਰੁਪਈਆ ਇਹਨੇ ਨਾਦਰ ਸ਼ਾਹ ਨੂੰ ਜਿਹੜਾ ਹੈ ਟੈਕਸ ਖਰਚਾ ਚੁਕਾਇਆ, ਨਾਲੇ 11 ਕਿਸ਼ਤੀਆਂ ਜਵਾਹਰਾਤ ਦੀਆਂ ਦਿੱਤੀਆਂ, 50 ਹਾਥੀ ਦੇ ਕੇ ਜਾਂ ਛਡਾਈ ਆਪਣੀ। ਇਸ ਤਰ੍ਹਾਂ ਨਾਦਰ ਸ਼ਾਹ ਜਿਹੜਾ ਉਹ ਹਿੰਦੁਸਤਾਨ ਦੇ ਉੱਪਰ ਕਾਬਲ ਕੰਧਾਰ, ਜਲਾਲਾਬਾਦ, ਮੁਲਤਾਨ, ਲਾਹੌਰ ਨੂੰ ਜਿੱਤਦਾ ਹੋਇਆ ਇਹ ਪਾਣੀਪਤ ਕਰਨਾਲ ਨੂੰ ਨਿਕਲਿਆ। 1738 ਦੇ ਵਿੱਚ ਹਿੰਦੁਸਤਾਨ 'ਚ ਇੱਕ ਸਾਲ ਪੂਰਾ ਇਹਨੇ ਲੁੱਟ ਮਚਾਈ, ਦਿੱਲੀ ਵਿੱਚ ਬਹਿ ਗਏ। ਇਸ ਤਰ੍ਹਾਂ ਜੋ ਗੁਰੂ ਜੀ ਦਾ ਬਚਨ ਸੀ ਵੀ ਕਾਬਲ 'ਤੇ ਮੈਂ ਕੁੱਤਾ ਮੰਗਵਾਊਂ ਉਨ 'ਤੇ ਇਨਕਾ ਨਾਸ਼ ਕਰਾਊਂ, ਉਹ ਬਚਨ ਗੁਰੂ ਜੀ ਦੇ ਪੂਰੇ ਹੋਏ। ਕਾਬਲ ਦਾ ਕੁੱਤਾ ਜਿਹੜਾ ਨਾਦਰ ਸ਼ਾਹ ਆਇਆ। ਇਸ ਤਰ੍ਹਾਂ ਇਹਨੇ ਇਹ ਵੀ ਤੁਰਕ, ਕਿਉਂਕਿ ਪਠਾਨ ਸੀ, ਮੁਹੰਮਦ ਸ਼ਾਹ ਰੰਗੀਲੇ ਹੋਣੀ ਮੁਗਲ ਸਨ, ਆਪੋ ਵਿੱਚ ਜਿਹੜਾ ਲੜ ਕੇ ਤੁਰਕ ਜਿਹੜੇ ਗਲੇ। ਇਸ ਪ੍ਰਕਾਰ ਆਪ ਜੀ ਨੇ ਜਿਵੇਂ ਨੇ ਲੁੱਟ ਮਚਾਈ ਦਿੱਲੀ ਵਿੱਚ ਆ ਕੇ, ਉਹ ਪਿੱਛੇ ਆਪ ਨੇ ਪ੍ਰਸੰਗ ਜਿਹੜੇ ਸਰਵਣ ਕੀਤਾ ਹੈ। ਅੱਗੇ ਜਿਵੇਂ ਕਥਾ ਆ ਰਹੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 3 ਕੋਟ 3 ਮੈਂ ਟੁੱਟ ਰਹੇ ਹੋ।
ਜਦੋਂ ਨਾਦਰ ਸ਼ਾਹ ਦਿੱਲੀ ਦੇ ਵਿੱਚ ਮੁਹੰਮਦ ਸ਼ਾਹ ਰੰਗੀਲੇ ਹੋਣਾ ਆਪੇ ਕਹਿ ਕੇ ਇਹਨੂੰ ਸੱਦ ਲਿਆ, ਜਦੋਂ ਇੱਥੇ ਆ ਕੇ ਇਹਨੇ ਦਿੱਲੀ ਨੂੰ ਲੁੱਟਿਆ, ਅਤੇ ਉਸ ਵਕਤ ਨਾਲੇ 20 ਕਰੋੜ ਰੁਪਈਆ ਜਿਹੜਾ ਇਹਦੇ ਕੋਲ ਟੈਕਸ ਜਿਹੜਾ ਉਹਦੇ ਲਿਆ ਨਾਦਰ ਸ਼ਾਹ ਨੇ ਮੇਰਾ ਖਰਚਾ ਰੱਖ ਕੇ ਇੱਥੇ ਉਹਦੇ ਵਿੱਚੋਂ ਜਿਹੜਾ 3 ਕਰੋੜ ਰੁਪਈਆ ਸੀ ਉਹਦਾ ਟੋਟਾ ਰਹਿ ਗਿਆ ਪੂਰਾ ਨਾ ਹੋ ਸਕਿਆ।
ਸੋ ਆਏ ਅਹਿਮਦ ਸ਼ਾਹ ਲਿਓ
ਉਹ ਜਿਹੜਾ 3 ਕਰੋੜ ਰੁਪਈਆ ਰਹਿੰਦਾ ਸੀ ਉਹਨੂੰ ਅਹਿਮਦ ਸ਼ਾਹ ਨੇ ਆ ਕੇ ਜੋ ਅਹਿਮਦ ਸ਼ਾਹ ਬਦਾਲੀ ਹੈ ਇਹ ਨਾਦਰ ਸ਼ਾਹ ਦੇ ਨਾਲ ਹੀ ਆਇਆ ਸੀ ਇਹ ਉਹਦਾ ਚੇਲਾ ਚਾਚੜਾ ਗੁਲਾਮ ਸੀ ਇਹਨੇ ਫਿਰ ਨਾਦਰ ਸ਼ਾਹ ਨੂੰ ਮਾਰ ਕੇ ਆਪ ਇਹ ਹਾਕਮ ਬਣ ਗਿਆ ਸੀ ਫਿਰ ਇਹਨੇ ਆ ਜਿਹੜਾ 3 ਕਰੋੜ ਰੁਪਈਆ ਇਹਨਾਂ ਕੋਲ ਲਿਆ ਸੀ ਮੁਗਲਾਂ ਪਾਸੋਂ
5 ਸੂਬੇ ਲਏ ਹਿੰਦੂ ਕਟਾਏ
ਅਤੇ ਨਾਦਰ ਸ਼ਾਹ ਨੇ 5 ਸੂਬੇ ਆ ਜਲੰਧਰ ਮੁਲਤਾਨ ਜਲਾਲਾਬਾਦ ਪਿਸ਼ੌਰ ਇਸੇ ਤਰ੍ਹਾਂ ਕਾਬਲ ਕੰਧਾਰ ਜਲੰਧਰ ਇਤਿਹਾਦਕ ਜਿਹੜੇ 5 ਸੂਬੇ ਸਨ ਹਿੰਦੁਸਤਾਨ ਦੇ ਵਿੱਚ ਕੱਟ ਲਏ ਆਪਣੇ ਵਿੱਚ ਕਬਜ਼ੇ 'ਚ ਕਰ ਲਏ
ਲਾਹੌਰ ਸੋ ਆਪਣੀ ਲਈ ਲਿਖਾਏ
ਲਾਹੌਰ ਜਿਹੜਾ ਸੀ ਉਹ ਵੀ ਇਹਨੇ ਆਪਣੇ ਇਲਾਕੇ ਦੇ ਵਿੱਚ ਹੀ ਮਿਲਾ ਲਿਆ ਨਾਦਰ ਸ਼ਾਹ ਨੇ
ਦੋਹਰਾ ਔਰ ਦਰਬ ਕੀ ਕਿਆ ਕਹੀ ਹੈ
ਕਵੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹੈ ਖਾਲਸਾ ਜੀ ਜੋ ਨਾਦਰ ਸ਼ਾਹ ਨੇ ਲੁੱਟ ਮਚਾਈ ਹੈ ਅਤੇ ਕਹਿੰਦੇ ਵੀ ਹੋਰ ਜਿਹੜੀ ਗੱਲ ਕੀ ਕਹੀਏ ਵੀ ਉਹਨੇ ਕਿੰਨਾ ਕੁ ਕੁਝ ਜਿਹੜਾ ਦਿੱਲੀ ਤੋਂ ਪੈਸਾ ਲੁੱਟਿਆ
22 ਸੂਬੇ ਪਤਸ਼ਾਹੇ
ਵੀ 22 ਸੂਬੇ ਸਨ ਇਹ ਦਿੱਲੀ ਦੇ ਸਾਰਾ ਹਿੰਦੁਸਤਾਨ 'ਚ ਉਸ ਵਕਤ 22 ਸੂਬੇ ਸਨ ਹੁਣ ਤਾਂ 28-29 ਦੇ ਕਰੀਬ ਹੋ ਗਏ ਹੈ 22 ਸੂਬਿਆਂ ਦੇ ਵਿੱਚ ਹੀ ਕਿੰਨਾ ਪੈਸਾ ਸੀ ਅਰਬਾਂ ਖਰਬਾਂ ਨਾਲ ਪਦਮਾਂ ਦੇ ਨਾਲ ਉਹ ਜਿਹੜਾ ਲੁੱਟਿਆ ਹੈ ਕਵੀ ਜੀ ਕਹਿੰਦੇ ਕੀ ਦੱਸੀਏ
ਤਿੰਨਾਂ ਇਕੱਠੀ ਥੀ ਕਰੀ
ਉਹਨਾਂ ਨੇ ਇਹ 22 ਸੂਬਿਆਂ ਦੇ ਵਿੱਚ ਜਿੰਨੇ ਸੂਬੇਦਾਰ ਹਾਕਮ ਸਨ ਮੁਗਲਾਂ ਦੇ ਉਹਨਾਂ ਨੇ ਤੇ ਮਾਇਆ ਜਿਹੜੀ ਬਹੁਤ ਜ਼ਿਆਦਾ ਇਕੱਠੀ ਕੀਤੀ ਹੋਈ ਸੀ
ਸੋ ਲੈ ਗਇਓ ਨਾਦਰ ਸ਼ਾਹੇ
ਉਹ ਨਾਦਰ ਸ਼ਾਹ ਨੇ ਦੀ ਇਕੱਠੀ ਕੀਤੀ ਹੋਈ ਮਾਇਆ ਜਦੋਂ ਦਿੱਲੀ ਦੇ ਚੜ੍ਹ ਕੇ ਆਇਆ ਅਤੇ ਸਾਰਾ ਕੁਝ ਤੈਸ਼ ਨੈਸ਼ ਕਰਕੇ ਦਿੱਲੀ ਦੇ ਜਿਹੜੇ ਲੱਤਾਂ ਟੰਗਾਂ ਤੋੜ ਗਿਆ ਅਤੇ ਸਭ ਕੁਝ ਲੁੱਟ ਕੇ ਲੈ ਗਿਆ
ਜੋ ਮਾਰੇ ਜੰਗ ਮੈਂ
ਇਸੇ ਤਰ੍ਹਾਂ ਜਿਹੜੇ ਉਹਨੇ ਜੰਗ ਕਰਕੇ ਆ ਪਾਣੀਪਤ ਕਰਨਾਲ ਦੇ ਕੋਲ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਜਿਵੇਂ ਲੋਕਾਂ ਨੂੰ ਮਾਰਿਆ ਹੈ
ਤਿੰਨ ਕੀ ਕੌਣ ਸਮਾਰ
ਵੀ ਉਹਨਾਂ ਦੀ ਗਿਣਤੀ ਕੌਣ ਕਰ ਸਕਦਾ ਹੈ ਉਹਦੇ ਅਣਗਿਣਤੀ ਹੈ ਬੇਸਮਾਰ ਬੇਅੰਤੀ ਹੈ ਜਿਨ੍ਹਾਂ ਨੂੰ ਨਾਦਰ ਸ਼ਾਹ ਨੇ ਮੌਤ ਦੇ ਘਾਟ ਜਿਹੜੇ ਗਰੀਬਾਂ ਨੂੰ ਉਤਾਰ ਦਿੱਤਾ ਉਹਨਾਂ ਦੀ ਗਿਣਤੀ ਕੌਣ ਕਰ ਸਕਦਾ ਉਹਦੇ ਬੇਅੰਤੀ ਹਨ
ਕੀਤੇ ਕਤਲ ਗਰੀਬ
ਉਹਨੇ ਨਾਦਰ ਸ਼ਾਹ ਜੋ ਦਿੱਲੀ ਵਿੱਚ ਆਇਆ ਹੈ ਜਿਹੜਾ ਹੈ ਗਰੀਬ ਉਹਨੇ ਬੜੇ ਕਤਲ ਕੀਤੇ
ਮਦ ਦਿੱਲੀ 70,000
ਜਦੋਂ ਦਿੱਲੀ ਵਿੱਚ ਆਇਆ ਨਾ ਨਾਦਰ ਸ਼ਾਹ ਇਹਨੇ 70,000 ਦੇ ਕਰੀਬ ਇੱਕੇ ਦਿਨ 'ਚ 12 ਘੰਟਿਆਂ ਦੇ ਵਿੱਚ ਲੋਕਾਂ ਨੂੰ ਮਾਰ ਦਿੱਤਾ ਸੀ ਇਹ ਜਦੋਂ ਨਾਦਰ ਸ਼ਾਹ ਨੂੰ ਸੱਦਿਆ ਇਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜੋ ਔਰੰਗਜ਼ੇਬ ਦਾ ਪੜਪੋਤਰਾ ਸੀ ਬਹਾਦਰ ਸ਼ਾਹ ਦਾ ਪੁੱਤਰ ਪੋਤਰਾ ਜਹਾਨ ਸ਼ਾਹ ਦਾ ਪੁੱਤਰ ਸੀ ਇਹਨੇ ਸੱਦਿਆ ਅਤੇ ਜਦੋਂ ਨਾਦਰ ਸ਼ਾਹ ਦਿੱਲੀ ਵਿੱਚ ਸੀ ਉਸ ਸਮੇਂ ਜੁੰਮਿਆਂ ਦੇ ਦਿਨ ਆ ਗਏ ਜਿਹੜੇ ਮੁਸਲਮਾਨਾਂ ਦੇ ਜੁੰਮੇ ਹੁੰਦੇ ਆ ਉਹਨਾਂ ਦਿਨ ਆ ਗਏ ਅਤੇ ਮੁਸਲਮਾਨ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਕਹਿਣ ਲੱਗਾ ਨਾਦਰ ਸ਼ਾਹ ਨੂੰ ਵੀ ਚੱਲ ਸਾਡੇ ਨਾਲ ਤੂੰ ਮਸੀਦ ਵਿੱਚ ਚੱਲ ਅਤੇ ਉੱਥੇ ਨਮਾਜ਼ ਪੜ੍ਹ ਇਹ ਨਾਦਰ ਸ਼ਾਹ ਇਹਦੇ ਨਾਲ ਚਲਿਆ ਗਿਆ ਜਦੋਂ ਮਸੀਤੇ ਗਏ ਇੱਧਰੋਂ ਦਿੱਲੀ ਸ਼ਹਿਰ ਦੇ ਵਿੱਚ ਭੰਗੜੀ ਲੋਕ ਰਹਿੰਦੇ ਸੀ ਜਿਹੜੇ ਭੰਗ ਪੀਣ ਵਾਲੇ ਉਹ ਭੰਗ ਪੀਣ ਵਾਲੇ ਆਪੋ ਵਿੱਚ ਹੀ ਗੱਲਾਂ ਕਰ ਰਹੇ ਹੈ ਇਹ ਕਹਿੰਦਾ ਵੀ ਹਾਂ ਦੱਸ ਤੈਨੂੰ ਕਿਵੇਂ ਦਾ ਸਵਾਦ ਹੈ ਤੇਜ਼ ਦਰਾਰਾ ਹੈ ਭੰਗ ਉਹ ਕਹਿੰਦਾ ਹਾਂ ਪਰ ਕਹਿੰਦਾ ਤੈਨੂੰ ਪਤਾ ਹੈ ਵੀ ਆਪਣਾ ਪਾਤਸ਼ਾਹ ਕਿੰਨਾ ਸਿਆਣਾ ਹੈ ਮੁਹੰਮਦ ਸ਼ਾਹ ਰੰਗੀਲਾ ਕਹਿੰਦਾ ਕਿਉਂ ਦੂਜਾ ਭੰਗੜੀ ਕਹਿੰਦਾ ਕਹਿੰਦਾ ਉਹ ਵੇਖਿਆ ਉਹਨੇ ਆ ਬਹਾਨੇ ਦੇ ਨਾਲ ਨਾਦਰ ਸ਼ਾਹ ਨੂੰ ਲੈ ਗਿਆ ਮਸੀਦ ਵਿੱਚ ਨਮਾਜ਼ ਪੜ੍ਹਨ ਵਾਸਤੇ ਉਹਨੇ ਇਹਨੂੰ ਉੱਥੇ ਗ੍ਰਿਫਤਾਰ ਕਰ ਲਿਆ ਉੱਥੇ ਕਤਲ ਕਰ ਦੇਣਾ ਹੈ ਜਦੋਂ ਇਹ ਗੱਲਾਂ ਕਰ ਰਹੇ ਸਨ ਭੰਗੀ ਲੋਕ ਇੱਧਰੋਂ ਇਹਦੇ ਜਿਹੜੀ 2.5 ਲੱਖ ਫੌਜ ਲੈ ਕੇ ਨਾਦਰ ਸ਼ਾਹ ਗਿਆ ਸੀ ਉਹ ਵੀ ਤੁਰੀ ਫਿਰਦੀ ਸੀ ਐਵੇਂ ਹੀ। ਉਹਨਾਂ ਵਿੱਚ ਇੱਕ ਨੇ ਸਿਪਾਹੀ ਨੇ ਸੁਣ ਲਿਆ ਵੀ ਇਹ ਤਾਂ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ। ਉਸ ਨੇ ਉਸੇ ਵੇਲੇ ਘੋੜਾ ਆਪਣਾ ਪਕੜਿਆ, ਫਟਾਫਟ ਉਹ ਪਹੁੰਚਿਆ ਜਾ ਕੇ ਨਾਦਰ ਸ਼ਾਹ ਜਿੱਥੇ ਮਸੀਤ ਵਿੱਚ ਨਾਦਰ ਸ਼ਾਹ ਅਤੇ ਮੁਹੰਮਦ ਸ਼ਾਹ ਰੰਗੀਲਾ ਬੈਠੇ ਸਨ। ਨਾਦਰ ਸ਼ਾਹ ਦੇ ਕੰਨਾਂ ਵਿੱਚ ਗੱਲ ਕਹੀ ਵੀ ਇਹ ਪਾਤਸ਼ਾਹ ਤੈਨੂੰ ਨਮਾਜ਼ ਪੜ੍ਹਨ ਲਈ ਨਹੀਂ ਲਿਆਂਦਾ, ਇਹ ਤਾਂ ਤੈਨੂੰ ਇਹਨਾਂ ਮਾਰਨ ਵਾਸਤੇ ਵਿਉਂਤਬੰਦੀ ਬਣਾਈ ਹੈ, ਮੈਂ ਇਸ ਤਰ੍ਹਾਂ ਸੁਣਿਆ ਹੈ, ਅੰਦਰੋਂ ਦੀ ਗੱਲ ਹੋ ਰਹੀ ਹੈ। ਨਾਦਰ ਸ਼ਾਹ ਨੇ ਜਦੋਂ ਸੁਣਿਆ ਇਹ ਬੜਾ ਜ਼ਾਲਮ ਸੀ, ਇਹਨੇ ਉਸੇ ਵੇਲੇ ਆਪਣੇ ਜਿਹੜੇ ਹੈ ਵਜ਼ੀਰਾਂ ਨੂੰ ਜਿਹੜਾ ਤਿਆਰ ਕਰ ਲਿਆ, ਆਪਣੀ ਜਿਹੜੀ ਕਿਰਪਾਨ ਮਿਆਨ 'ਚੋਂ ਕੱਢ ਲਈ, ਕਹਿੰਦਾ ਵੀ ਕਤਲ ਕਰ ਦਿਓ ਜਿਹੜਾ ਵੀ ਦਿਖਦਾ ਹੈ। ਉਸ ਵਕਤ ਸਾਧ ਸੰਗਤ ਜੀ ਐਸਾ ਘਮਸਾਨ ਮਚਿਆ ਲਾਲ ਕਿਲ੍ਹੇ ਤੋਂ ਲੈ ਕੇ ਸਬਜ਼ੀ ਮੰਡੀ ਦੇ ਇਰਦ ਗਿਰਦ ਤੱਕ। ਜਿਹੜੇ ਦਿੱਲੀ ਜਾਂਦੇ ਉਹਨਾਂ ਨੂੰ ਪਤਾ ਸਬਜ਼ੀ ਮੰਡੀ ਆਉਂਦੀ ਇੱਧਰੋਂ ਜਾਂਦਿਆਂ ਪਹਿਲਾਂ, ਦਿੱਲੀ ਦੇ ਵਿੱਚ ਲਾਲ ਕਿਲ੍ਹੇ ਤੋਂ ਲੈ ਕੇ ਸਬਜ਼ੀ ਮੰਡੀ ਦੇ ਲਾਗੇ ਲਾਗੇ ਜਿੰਨੇ ਸ਼ਹਿਰ 70,000 ਲੋਕ ਕਿਰਪਾਨਾਂ ਤਲਵਾਰਾਂ ਚਲਾ ਕੇ ਇੱਕੇ ਦਿਨ 'ਚ 10 ਘੰਟਿਆਂ 12 ਘੰਟਿਆਂ 'ਚ ਸਾਰੇ ਮਾਰ ਦਿੱਤੇ, ਲਾਸ਼ਾਂ ਦੇ ਲਾਸ਼ਾਂ ਢੇਰ ਲਾ ਦਿੱਤਾ, ਖੂਨ ਦੀਆਂ ਨਦੀਆਂ ਵਾ ਦਿੱਤੀਆਂ। ਫਿਰ ਹੁਣ ਕੌਣ ਕਵੇ ਵੀ ਨਾਦਰ ਸ਼ਾਹ ਨੂੰ ਵੀ ਤੂੰ ਹਟ ਜਾ, ਇਹ ਮੁਹੰਮਦ ਸ਼ਾਹ ਰੰਗੀਲਾ ਤਾਂ ਡਰਦਾ ਕੁਝ ਕਵੇ ਨਾ ਵੀ ਕਿਤੇ ਮੇਰੇ 'ਤੇ ਨਾ ਆ ਬਣੇ। ਉਸ ਵਕਤ ਇਹਦੇ ਕੁਆਣਾ ਇਹਦੇ ਵਜ਼ੀਰ ਸਿਆਣੇ ਸਨ, ਉਹਨਾਂ ਨੇ ਉਸ ਵਕਤ ਕਿਹਾ ਨਾਦਰ ਸ਼ਾਹ ਨੂੰ ਵੀ ਆਖਣੇ ਜੇ ਤੇਰੇ ਕੋਈ ਮਨ 'ਚ ਸ਼ਾਂਤੀ ਆ, ਜੇ ਤੂੰ ਸਾਨੂੰ ਮਾਰ ਲਾ, ਆ ਕਾਹਨੂੰ ਗਰੀਬ ਲੋਕਾਂ ਨੂੰ ਮਾਰੀ ਜਾਣ ਡਿਆ, ਜਿਹੜੇ ਮਾਰ ਰਿਹਾ ਇਹ ਵੀ ਜਿਹੜੇ ਆ ਮੁਸਲਮਾਨ ਹੀ ਭਰਾ ਹਨ, ਤੂੰ ਇਹਨਾਂ ਨੂੰ ਖਤਮ ਕਰੀ ਜਾਂਦਾ ਹੈ। ਉਸ ਵਕਤ ਨਾਦਰ ਸ਼ਾਹ ਨੇ ਜਿਹੜੀ ਹੈ ਆਪਣੀ ਤਲਵਾਰ ਮਿਆਨ ਦੇ ਵਿੱਚ ਪਾਈ। ਫਿਰ ਮੁਹੰਮਦ ਸ਼ਾਹ ਰੰਗੀਲੇ ਨੇ ਆਪਣਾ ਜਿਹੜਾ ਸੀ ਪਿੱਛੋਂ ਛਡਾਉਣ ਵਾਸਤੇ ਇਹਨੇ ਆਪਣੀ ਲੜਕੀ ਦਾ ਜਿਹੜਾ ਨਿਕਾਹ ਨਾਦਰ ਸ਼ਾਹ ਦੇ ਨਾਲ ਪੜਾਇਆ, ਉਹਦੇ ਨਾਲ ਵਿਆਹ ਕੀਤਾ ਆਪਣੀ ਲੜਕੀ ਦਾ। ਇਸੇ ਤਰ੍ਹਾਂ ਨਾਦਰ ਸ਼ਾਹ ਨੇ ਆਪਣੇ ਪੁੱਤਰ ਨੂੰ ਵੀ ਉਹ ਇਹ ਮੁਹੰਮਦ ਸ਼ਾਹ ਰੰਗੀਲੇ ਦੇ ਘਰ ਹੀ ਵਿਆਹਿਆ। ਫਿਰ ਜੋ ਆਪਣਾ ਭਤੀਜਾ ਭਣੇਵਾਂ ਸਾਰੇ ਜੋ ਇਹਦੇ ਚੰਗੇ ਚੰਗੇ ਦੇ ਅਹਿਲਕਾਰ ਉਹ ਸਾਰੇ ਮੁਗਲੀਆ ਸਲਤਨਤ ਦੀਆਂ ਜਿਹੜੀਆਂ ਸੁੰਦਰ ਸੁੰਦਰ ਰਾਜਕੁਮਾਰੀਆਂ ਉਹ ਸਾਰੀਆਂ ਵਿਆਹ ਲਈਆਂ ਅਤੇ ਮਥਰੇ ਤੱਕ ਇਹਨੇ ਉਹ ਲੁੱਟ ਮਚਾਈ ਫਿਰ ਨਾਦਰ ਸ਼ਾਹ ਨੇ ਕਿ 50,000 ਲੋਕ ਜਿਹੜੇ 22,000 ਹਿੰਦੁਸਤਾਨ ਦੀਆਂ ਲੜਕੀਆਂ ਹਿੰਦੂਆਂ ਦੀਆਂ ਅਤੇ ਇਸੇ ਤਰ੍ਹਾਂ ਜੋ ਜਵਾਨ ਬੱਚੇ ਜਿਹੜੇ 50,000 ਇਕੱਠੇ ਕਰਕੇ ਲੈ ਚੱਲਿਆ ਸੀ, 22,000 ਦੇ ਲੜਕੀਆਂ ਹੀ ਸਨ ਉਸ ਵਕਤ ਲੈ ਚੱਲਿਆ ਸੀ ਅਤੇ ਉਹ ਸਿੰਘਾਂ ਨੇ ਛੁਟਕਾਰਾ ਕਰਾਇਆ ਸੀ। ਇੱਥੇ ਕਵੀ ਜੀ ਕਹਿੰਦੇ ਸਨ ਕਿ ਇਹ ਭਾਈ ਜਿਹੜੇ ਦਿੱਲੀ ਦੇ ਵਿੱਚ ਗਰੀਬਾਂ ਨੂੰ ਕਤਲ ਕੀਤਾ ਨਾਦਰ ਸ਼ਾਹ ਨੇ ਇੱਕੇ ਦਿਨ ਦੇ ਵਿੱਚ ਹੀ ਮੁਸਲਮਾਨਾਂ ਨੂੰ ਉਹ 70,000 ਦੀ ਗਿਣਤੀ ਹੈ ਸੀ। ਇਸ ਤਰ੍ਹਾਂ ਇਵੇਂ ਕਰਕੇ ਤੁਰਕਾਂ ਨੇ ਤੁਰਕਾਂ ਨੂੰ ਗਾਲ ਦਿੱਤਾ, ਨਾਸ ਕਰ ਦਿੱਤਾ।
ਜੋ ਗਲਿਓ ਸੋ ਪਾਟਕ ਨਾਲ।
ਕਵੀ ਜੀ ਕਹਿੰਦੇ ਹੈ ਭਾਈ ਅੱਜ ਤੱਕ ਜੇ ਕਿਸੇ ਨੂੰ ਗਾਲਿਆ ਹੈ ਨਾ, ਜੇ ਕਿਸੇ ਦਾ ਨੁਕਸਾਨ ਕੀਤਾ ਹੈ ਤਾਂ ਫਾਟਕ ਪਾ ਕੇ ਵਿੱਚ ਪਾੜ ਪਾ ਕੇ। ਇਹ ਰਾਜਨੀਤੀ ਦਾ ਬੜਾ ਵੱਡਾ ਜਿਹੜਾ ਇੱਕ ਗੁਣ ਹੈ, ਸ਼ਾਮ ਦਾਮ ਔਰ ਡੰਡ ਤੂੰ ਤੁਮ ਹੀ ਭੇਦ ਪਾਓ, ਸ਼ਰਨ ਲੈਣੀ ਦਮੜਿਆਂ ਦੇ ਨਾਲ ਕਬਜ਼ੇ 'ਚ ਕਰ ਲੈਣਾ ਦੁਸ਼ਮਣ ਨੂੰ, ਇਸੇ ਤਰ੍ਹਾਂ ਜੇ ਨਹੀਂ ਮੰਨਦਾ ਤਾਂ ਉਹਦੀ ਸਜ਼ਾ ਦੇਣੀ, ਜੇ ਨਹੀਂ ਤਾਂ ਜੇ ਤਗੜਾ ਹੈ ਤਾਂ ਫਿਰ ਉਪਾਓ ਹੀਲਾ ਕਰਨਾ ਵੀ ਉਹਨੂੰ ਕਿਵੇਂ ਉਹਦੀ ਕਮਜ਼ੋਰੀ ਕੀ ਹੈ, ਉਹਦੀ ਕਮਜ਼ੋਰੀ ਲੱਭ ਕੇ ਅਤੇ ਉਹ ਕਮਜ਼ੋਰੀ ਨਾਲ ਉਹਨੂੰ ਮਾਰਨਾ। ਇਸ ਤਰ੍ਹਾਂ ਕਵੀ ਜੀ ਕਹਿੰਦੇ ਹੈ ਕਿ ਜਦੋਂ ਕਿਸੇ ਨੂੰ ਗਾਲਿਆ ਹੈ ਮਾਰਿਆ ਹੈ ਭਾਈ, ਉਹਦੇ ਵਿੱਚ ਫਾਟਕ ਪਾ ਕੇ ਪਾੜ ਪਾ ਕੇ ਉਹਨੂੰ ਖਤਮ ਕੀਤਾ ਹੈ।
ਹੋਰ ਬਾਤ ਉਸ ਸਾਰੀ ਕਹਾਂ।
ਕਵੀ ਜੀ ਕਹਿੰਦੇ ਜੇ ਮੈਂ ਹੋਰ ਸਾਰੀ ਜੇ ਨਾਦਰ ਸ਼ਾਹ ਦੀ ਗੱਲ ਹੀ ਲੈ ਕੇ ਬੈਠ ਜਾਵਾਂ ਤੇ ਇਹ ਕਥਾ ਕਹਾਂ,
ਗ੍ਰੰਥ ਵਦਨ ਤੇ ਚਿਤ ਸੰਕਹਾਂ,
ਤੇ ਉਹ ਮੇਰਾ ਚਿੱਤ ਬੜੀ ਸ਼ੰਕਾ ਕਰਦਾ ਵੀ ਜਿਹੜਾ ਗ੍ਰੰਥ ਹੈ ਇਹ ਸ੍ਰੀ ਗੁਰਪੰਥ ਪ੍ਰਕਾਸ਼, ਇਹਦੇ ਵਿੱਚ ਖਾਲਸੇ ਦੀ ਕਥਾ ਲਿਖਣੀ ਹੈ, ਜੇ ਨਾਦਰ ਸ਼ਾਹ ਦੀ ਗੱਲ ਲੈ ਬੈਠਾ ਤੇ ਬਹੁਤ ਜਿਹੜਾ ਇਹ ਗ੍ਰੰਥ ਵੱਧ ਜਾਵੇਗਾ।
ਦੋਹਰਾ ਸਿੰਘਨ ਕੀ ਫਰਿਆਦ।
ਇਸ ਤਰ੍ਹਾਂ ਸਾਧ ਸੰਗਤ ਜੀ ਜੋ ਸਿੰਘਾਂ ਦੇ ਜ਼ੁਲਮ ਦੀ ਹੱਦ ਟੁੱਟ ਗਈ, ਜਦੋਂ ਜ਼ੁਲਮ ਦੀ ਜਿਹੜੀ ਹੱਦ ਬੰਨੇ ਹੋ ਗਈ ਕਿ ਚਰਖੜੀਆਂ ਦੇ ਚਾੜੇ ਸਿੱਖ ਬੰਦ ਬੰਦ ਕੱਟੇ ਗਏ, ਬੱਚੇ ਜਿਹੜੇ ਛੋਟੇ ਛੋਟੇ ਉਹ ਸ਼ਹੀਦ ਕੀਤੇ ਗਏ, ਮਾਈਆਂ ਬੀਬੀਆਂ ਸ਼ਹੀਦ ਕੀਤੀਆਂ ਗਈਆਂ, ਸਿੰਘਾਂ ਦਾ ਰਹਿਣਾ ਮੁਸ਼ਕਲ ਹੋ ਗਿਆ, ਘਰਾਂ ਵਿੱਚ ਜੰਗਲਾਂ ਕੰਦਰਾਂ ਵਿੱਚ ਰਹਿਣਾ ਪਿਆ। ਜਦੋਂ ਸਿੰਘਾਂ ਦੇ ਜ਼ੁਲਮ ਬੜਾ ਹੋਇਆ ਤਾਂ ਉਸ ਵਕਤ ਸਿੰਘ ਖਾਲਸੇ ਨੇ ਉਹ ਵਾਹਿਗੁਰੂ ਦੇ ਘਰ ਫਰਿਆਦ ਕੀਤੀ, ਅਰਦਾਸ ਕੀਤੀ,
ਜਬ ਪੁੱਜੀ ਸੱਚੀ ਦਰਗਾਹੇ।
ਇਹ ਜਦੋਂ ਕਿਸੇ ਦੀ ਹਾਏ ਨਿਕਲਦੀ ਹੈ ਤਾਂ ਉਹ ਸੱਚੀ ਦਰਗਾਹ ਦੇ ਵਿੱਚ ਪਹੁੰਚ ਜਾਂਦੀ ਹੈ ਅਤੇ ਫਿਰ ਉਹਦਾ ਜਿਹੜਾ ਨਿਬੇੜਾ ਹੁੰਦਾ ਹੈ, ਇਹਨਾਂ ਦੁਸ਼ਟਾਂ ਦਾ ਪਾਪਾਂ ਦਾ ਬੇੜਾ ਭਰ ਗਿਆ। ਖਾਲਸੇ ਦੀ ਅਰਦਾਸ ਉਹ ਸੱਚੇ ਘਰ ਦੇ ਵਿੱਚ ਪਹੁੰਚੀ,
ਆਫਤ ਉੱਠੀ ਖੁਰਾਸਾਨ ਤੇ।
ਇਸ ਤਰ੍ਹਾਂ ਜਿਹੜੀ ਉਹ ਫਿਰ ਖੁਰਾਸਾਨ ਤੋਂ ਜਿਹੜੀ ਆਫਤ ਮੁਸੀਬਤ ਉੱਠੀ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਜਿਵੇਂ ਬਾਬਰ ਜਿਹੜਾ ਉਹ ਅਫਗਾਨਿਸਤਾਨ ਨੂੰ ਫਤਿਹ ਕਰਦਾ ਹੋਇਆ ਦਿੱਲੀ 'ਤੇ ਚੜ੍ਹਿਆ ਸੀ ਅਤੇ ਹਿੰਦੁਸਤਾਨ ਨੂੰ ਫਿਰ ਡਰਾਇਆ ਸੀ, ਇਸੇ ਤਰ੍ਹਾਂ ਅੱਜ 270 ਸਾਲ ਬਾਅਦ, ਕਿਉਂਕਿ 1469 'ਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਇਹ ਜਿਹੜੀ 1738 ਦੀ ਗੱਲ ਹੈ ਜਦੋਂ ਨਾਦਰ ਸ਼ਾਹ ਆਇਆ, ਇਹ 260-70 ਸਾਲ ਤੋਂ ਬਾਅਦ ਇਹ ਫਿਰ ਜਿਹੜੀ ਆਫਤ ਮੁਸੀਬਤ ਉੱਠੀ, ਇਹ ਦਿੱਲੀ ਦੇ ਉੱਪਰ ਉਹ ਮੁਸੀਬਤ ਆ ਉੱਠੀ,
ਦਿੱਲੀ ਖੂਬ ਸੋ ਉਹਨਾਂ ਲੁੱਟੀ।
ਇਸ ਤਰ੍ਹਾਂ ਨਾਦਰ ਸ਼ਾਹ ਨੇ ਜਿਹੜੀ ਦਿੱਲੀ ਖੂਬ ਲੁੱਟੀ, ਉਸਨੇ ਐਨ ਚੈਨ ਮਾਲਾ ਇੱਕ ਲੁੱਟੀ, ਜਿਹੜੀ ਮਾਲਾ ਨੂੰ ਅੱਖਾਂ ਦੇ ਨਾਲ ਲਾ ਲਈਦਾ ਸੀ, ਜੇ ਕੋਈ ਦਿਨ ਵਿੱਚ ਥਕੇਵਾਂ ਬੁਖਾਰ ਕੁਝ ਵੀ ਹੋਇਆ ਹੁੰਦਾ ਸੀ ਨਾ, ਉਹ ਐਨ ਚੈਨ ਦੀ ਮਾਲਾ ਜਿਹੜੀ ਉਹ ਆਪਣੀ ਅੱਖਾਂ ਨੂੰ ਛਵਾ ਦੇਣੀ, ਸਾਰਾ ਥਕੇਵਾਂ ਸਾਰਾ ਬੁਖਾਰ ਰੋਗ ਦੂਰ ਹੋ ਜਾਂਦਾ। ਇਸੇ ਤਰ੍ਹਾਂ ਇੱਕ ਗੁਲਾਬ ਹੀਰਾ ਸੀ, ਗੁਲਾਬੀ 12 ਰੱਤੀਆਂ ਦਾ, ਉਹਦਾ ਇੰਨਾ ਤੇਜ਼ ਪ੍ਰਕਾਸ਼ ਸੀ, ਉਹ ਜਿੱਧਰ ਉਹਦਾ ਮੁੱਖ ਹੁੰਦਾ ਉਸ ਪਾਸਾ ਸਾਰਾ ਲਾਲ ਕਰਕੇ ਰੱਖ ਦਿੰਦਾ ਸੀ, ਐਸਾ ਕੀਮਤੀ ਹੀਰਾ। ਇਸੇ ਤਰ੍ਹਾਂ ਤਖ਼ਤੇ ਤਾਊਸ, ਜਿਹੜਾ 9 ਕਰੋੜੀ ਤਖ਼ਤ ਜਿਹਨੂੰ ਕਿਹਾ ਜਾਂਦਾ, ਮੋਰ ਦੀ ਸ਼ਕਲ ਵਾਲਾ ਬਣਿਆ ਸੀ ਤਖ਼ਤੇ ਤਾਊਸ, ਉਹ ਬੜਾ ਸਦੀਆਂ ਤੋਂ ਜਿਹੜਾ ਸਮਾਨ ਪਿਆ ਹੋਇਆ ਸੀ ਮੁਗਲ ਰਾਜ ਵਿੱਚ, ਇਹ ਨਾਦਰ ਸ਼ਾਹ ਨੇ ਲੁੱਟਿਆ। ਇੱਕ ਸਾਹਿਣਕੂਰ ਮੱਛੀ ਸੀ, ਉਹ ਪਾਣੀ ਦੇ ਵਿੱਚ ਛੱਡੀ ਹੋਈ ਸੀ, ਜਦੋਂ ਰਾਤ ਉਹ ਜਿੰਨਾ ਜੀ ਕਰਨਾ ਮਾਸ ਉਹਦਾ ਕੱਟ ਲੈਣਾ, ਪਾਈਆ 1/2 ਕਿਲੋ ਜਿੰਨੀ ਲੋੜ ਪੈਣੀ, ਉਹ ਪਾਤਸ਼ਾਹ ਨੇ ਸਪੈਸ਼ਲ ਰੱਖੀ ਸੀ, ਉਹ ਮਾਸ ਖਾ ਲੈਣਾ, ਦਿਨ ਨੂੰ ਕੁਦਰਤ ਦੀ ਐਸੀ ਖੇਡ ਉਹ ਮੱਛੀ ਫਿਰ ਪੂਰੀ ਹੋ ਜਾਇਆ ਕਰੇ, ਐਸੀ ਸਾਹਿਣਪੁਰ ਮੱਛੀ। ਇਸੇ ਤਰ੍ਹਾਂ ਸੁਗੰਧੀ ਵਾਲਾ ਜਿਹੜਾ ਸੋਨਾ, ਇੱਕ ਸੋਨਾ ਉਹ ਜਿਹੜਾ ਆਪਾਂ ਪਾਉਂਦੇ, ਇੱਕ ਸੁਗੰਧੀ ਵਾਲਾ ਸੋਨਾ ਹੁੰਦਾ ਹੈ, 200 ਤੋਲੇ ਸੋਨਾ ਉਹ। ਇਸ ਤਰ੍ਹਾਂ ਜਿਹੜੀਆਂ ਇੱਕ ਜਿਹੜਾ ਪਾਂਡਵਾਂ ਦੇ ਸਮੇਂ ਦਾ ਹੀਰਾ ਕੋਹੇਨੂਰ ਹੀਰਾ ਜਿਹੜਾ ਅੱਜ ਇੰਗਲੈਂਡ ਵਿੱਚ ਹੈ, ਇਹਨੂੰ ਜਿਹੜਾ ਈਰਾਨ ਵਿੱਚ ਲੈ ਗਿਆ ਸੀ ਨਾਦਰ ਸ਼ਾਹ ਲੁੱਟ ਕੇ,
ਡੇਰਾ ਬਰਸ ਕਰਾਏ,
ਅਤੇ ਉਸਨੇ 1 ਸਾਲ ਜਿਹੜਾ ਇੱਥੇ ਡੇਰਾ ਕੀਤਾ ਦਿੱਲੀ ਦੇ ਵਿੱਚ, ਅਤੇ ਮਥੁਰੇ ਤੱਕ ਉਹਨੇ ਇੰਨੀ ਲੁੱਟ ਮਚਾਈ, ਜਿਹੜੇ ਪਦਮਾਂ ਤੱਕ ਹੀ ਪੈਸੇ ਲੁੱਟ ਕੇ ਲੈ ਗਿਆ,
ਦਰਬ ਪਦਮ ਕਈ ਲੈ ਗਏ,
ਉਹ ਕਈ ਪਦਮ ਜਿਹੜਾ ਪੈਸਾ ਲੈ ਗਿਆ, ਇੱਕ ਹੁੰਦਾ ਹੈ ਲੱਖ, ਇੱਕ ਹੁੰਦਾ ਹੈ ਕਰੋੜ, 10 ਕਰੋੜ, ਇਸੇ ਤਰ੍ਹਾਂ ਅਰਬ, 10 ਅਰਬ, ਫਿਰ ਖਰਬ, ਫਿਰ 10 ਅਰਬ, ਫਿਰ 10 ਖਰਬ, ਫਿਰ ਹੁੰਦਾ ਹੈ ਜਿਹੜਾ ਨੀਲ, ਇਹਦੇ ਤੋਂ ਅੱਗੇ ਗਿਣਤੀ, ਫਿਰ 10 ਨੀਲ, ਫਿਰ ਆਉਂਦਾ ਹੈ ਪਦਮ। ਇਸ ਤਰ੍ਹਾਂ ਜਿਹੜੀ ਗਿਣਤੀ ਤੋਂ ਪਰੇ ਮਾਇਆ ਹੈ ਉਹ ਲੁੱਟ ਕੇ ਲੈ ਗਿਆ ਹੈ।
ਫਿਰ ਪੁੱਛਿਓ ਖਾਨੂੰ ਆਏ,
ਇਹ ਜਦੋਂ ਇੰਨਾ ਕੁਝ ਲੁੱਟ ਕੇ ਲੈ ਕੇ ਜਾ ਰਿਹਾ ਸੀ, ਇਹਨੇ ਸਾਧ ਸੰਗਤ ਜੀ ਇੰਨਾ ਪੈਸਾ ਲੁੱਟਿਆ, ਇੰਨਾ ਇਹਨੇ ਕੋਈ ਸਮਾਨ ਲੁੱਟਿਆ, ਇਹਨੇ ਊਠਾਂ ਖੱਚਰਾਂ ਜੋ ਗੱਡੇ ਗਧੇ ਲੱਦ ਕੇ ਅਤੇ ਇਹ ਕਾਬਲ ਵੱਲ ਨੂੰ ਲੈ ਕੇ ਜਾ ਰਿਹਾ ਸੀ ਦਿੱਲੀ ਤੋਂ। ਇੱਧਰੋਂ ਖਾਲਸੇ ਨੇ ਜਥੇ ਬਣਾਏ ਹੋਏ ਸੀ ਬਾਬਾ ਦੀਪ ਸਿੰਘ ਜੀ, ਇਸੇ ਤਰ੍ਹਾਂ ਭਾਈ ਨਵਾਬ ਕਪੂਰ ਸਿੰਘ ਜੀ, ਹੋਰ ਜਿਹੜੇ ਮੁਖੀ ਸਿੱਖ ਸਨ, ਅਤੇ ਇਹਨਾਂ ਸਿੱਖਾਂ ਨੇ ਇਹ ਪਾਣੀਪਤ ਕਰਨਾਲ ਜਿਹੜਾ ਹੈ ਹਰਿਆਣੇ ਦੇ ਵਿੱਚ ਪੈਂਦਾ ਹੁਣ, ਇੱਧਰੋਂ ਅੰਬਾਲਾ, ਇੱਥੇ ਸਿੱਖਾਂ ਨੇ 20-20 ਜਿਹੜਾ ਹੈ ਕੋਹ ਦੇ ਉੱਪਰ ਆਪਣੇ ਡੇਰੇ ਲਾਏ ਹੋਏ ਸੀ, ਇਹਨਾਂ ਨੂੰ ਪਤਾ ਸੀ ਵੀ ਇੱਧਰੋਂ ਨਾਦਰ ਸ਼ਾਹ ਦਾ ਜਿਹੜਾ ਮਾਲ ਪੈਸਾ ਜਾਂਦਾ ਹੈ। ਅਤੇ ਸਿੰਘਾਂ ਨੇ ਉਸ ਵਕਤ ਸਾਧ ਸੰਗਤ ਜੀ 2000 ਦੇ ਜਥੇ ਬਣਾਏ, 2000 ਦੇ, ਇੱਧਰੋਂ ਜਿਹੜਾ ਇਹਦਾ ਮਾਲ ਜਾਂਦਾ ਸੀ 200-200 ਜਾਣੇ ਦਾ ਰਖਵਾਲਾ ਇਹਦੇ ਨਾਲ ਹੁੰਦਾ ਸੀ ਊਠਾਂ ਖੱਚਰਾਂ ਦਾ। ਸਿੰਘਾਂ ਨੇ ਜਾ ਕੇ ਉਹਨਾਂ ਨੂੰ ਪੈ ਜਾਣਾ ਅਤੇ ਮਾਲ ਜਿਹੜਾ ਮਾਲ ਪੈਸਾ ਲੁੱਟ ਕੇ ਅਤੇ ਸਿੰਘਾਂ ਨੇ ਗਾਂਹ ਲੰਘ ਜਾਣਾ, ਜਿਹੜੇ ਉਹਨਾਂ ਮਗਰ ਲੱਗਣੀ ਫੌਜ ਅਤੇ ਮਗਰੋਂ ਦੂਜਾ ਜਿਹੜਾ ਸਿੰਘਾਂ ਦਾ ਜਥਾ ਆ ਕੇ ਉਹਨਾਂ ਨੂੰ ਪੈ ਜਾਣਾ, ਚੰਗਾ ਜਿਹੜਾ ਇਕੱਠਿਆਂ ਮਿਲ ਕੇ ਸੋਧਣਾ। ਇਸ ਤਰ੍ਹਾਂ ਇਹਨਾਂ ਦੇ ਲੁੱਟਣਾ ਇਨ ਉੱਧਰੋਂ ਨਾਦਰ ਸ਼ਾਹ ਦੇ ਦਿੱਲੀ ਲੁੱਟੀ ਜਾਂਦਾ ਸੀ, ਇੱਧਰੋਂ ਸਿੰਘ ਜਿਹੜੇ ਲੁੱਟ ਲੁੱਟ ਕੇ ਗਰੀਬਾਂ ਵਿੱਚ ਵੰਡਦੇ ਸਨ। ਅਤੇ ਇਸ ਤਰ੍ਹਾਂ ਇਹ 50,000 ਦੇ ਕਰੀਬ ਲੋਕਾਂ ਨੂੰ ਹਿੰਦੁਸਤਾਨ 'ਚ ਲੈ ਚੱਲਿਆ ਬੰਦੀ ਬਣਾ ਕੇ। 22,000 ਸੁੰਦਰ ਸੁੰਦਰ ਜਿਹੜੀਆਂ ਲੜਕੀਆਂ ਹਿੰਦੂਆਂ ਦੀਆਂ ਉਹ ਲੈ ਕੇ ਚੱਲਿਆ। ਸਿੰਘਾਂ ਨੇ ਇਸ ਤਰ੍ਹਾਂ ਹੱਲੇ ਕਰ ਕਰਕੇ ਹੱਲਾ ਕਰਕੇ ਗਾਂਹ ਪਹਾੜਾਂ ਨਿਕਲ ਜਾਣਾ, ਕਿਸੇ ਨੇ ਆ ਮਾਲਵੇ ਵੱਲ ਨਿਕਲ ਜਾਣਾ, ਦੋਵੇਂ ਪਾਸੇ ਜਿਹੜੇ ਸੜਕ ਦੇ ਘੇਰੇ ਪਾਏ ਹੋਏ ਸੀ, ਥੋੜ੍ਹੀ ਥੋੜ੍ਹੀ ਵਿੱਥ ਦੇ ਜਥੇ ਬੈਠੇ ਹੋਏ ਸਨ। ਇਹਦੇ ਜਿਹੜਾ ਮਾਲ ਜਿਹੜਾ ਲੰਘਣਾ ਉਹਨੂੰ ਲੁੱਟਣਾ, ਨਾਲੇ ਉਹ 22,000 ਲੜਕੀਆਂ ਛਡਾਈਆਂ, ਨਾਲੇ ਜੋ ਬੱਚੇ ਜਵਾਨ ਉਹ ਸਿੰਘਾਂ ਨੇ ਛਡਾਏ। ਇਸ ਤਰ੍ਹਾਂ ਜਦੋਂ ਇਹਨੂੰ ਲੁੱਟਿਆ, ਇਹਨੂੰ ਖਬਰ ਪਹੁੰਚੀ ਵੀ ਕੋਈ ਸਿੱਖ ਨਾਮ ਕੋਈ ਖਾਲਸਾ ਪੰਥ ਕਰਕੇ ਕੋਈ ਪੰਥ ਚੱਲਿਆ ਹੈ ਅਤੇ ਉਹ ਤੇਰਾ ਸਭ ਕੁਝ ਲੁੱਟੀ ਜਾ ਰਿਹਾ ਹੈ, ਧਾੜਵੀ ਚੋਰ ਪੈਂਦੇ ਰਸਤੇ ਵਿੱਚ। ਇਹਨੇ ਫਿਰ ਆ ਕੇ ਜਦੋਂ ਵਾਪਸ ਆਇਆ ਲੁੱਟ ਲਟਾਉਂਦਾ, ਇਹਨੇ ਲਾਹੌਰ ਦੇ ਵਿੱਚ ਆ ਕੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਇਸ ਤਰ੍ਹਾਂ ਇਹਨੇ ਪੁੱਛਿਆ, ਇਹ ਨਾਦਰ ਸ਼ਾਹ ਨੇ ਆ ਕੇ ਖਾਨ ਬਹਾਦਰ ਨੂੰ ਪੁੱਛਿਆ,
ਹਮਕੋ ਲੁੱਟਣ ਦਾਰ ਬਤਾਏ।
ਇਹ ਕਹਿਣ ਲੱਗਾ ਜ਼ਕਰੀਆ ਖਾਨ ਨੂੰ ਗੁੱਸੇ ਵਿੱਚ ਆ ਕੇ, ਉਹ ਦੱਸ ਵੀ ਆ ਕੌਣ ਹੈ ਜਿਹੜੇ ਸਾਨੂੰ ਲੁੱਟਣ ਵਾਲੇ ਹੋ ਗਏ ਆ, ਅਤੇ ਮੈਂ ਇਰਾਨ ਤੋਂ ਚੱਲਿਆਂ ਅਤੇ ਦਿੱਲੀ ਤੱਕ ਮੇਰੇ ਨਾਲ ਕੋਈ ਅੜ ਨਹੀਂ ਸਕਿਆ ਹੈ, ਆਹ ਕੌਣ ਜਿਹੜੇ ਪੈਦਾ ਹੋ ਗਏ ਹੈ ਅਤੇ ਉਹਨਾਂ ਦਾ ਤੂੰ ਮੈਨੂੰ ਪਤਾ ਦੱਸ, ਉਹਨਾਂ ਦਾ ਐਡਰੈਸ ਦੱਸ, ਮੈਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਖੇਡ ਆ ਦਿਆਂਗਾ, ਉਹਨਾਂ ਦਾ ਨਾਮ ਨਿਸ਼ਾਨ ਨਹੀਂ ਰਹਿਣ ਦਿਆਂਗਾ, ਮੈਨੂੰ ਉਹਨਾਂ ਬਾਰੇ ਦੱਸ ਇਹ ਕਿੰਨੇ ਜਿਹੜੀ ਹੈ ਹਿੰਮਤ ਕੀਤੀ ਹੈ, ਮੈਂ ਇਹਦੇ ਵੱਡੇ ਵੱਡੇ ਰਾਖਸ਼ ਜਿਹੜੇ ਹੈ ਉਹ ਸੁਧਾਰ ਦਿੱਤੇ ਹੈ, ਮੈਨੂੰ ਨਾਦਰ ਜ਼ਾਲਮ ਕਹਿੰਦੇ ਹੈ, ਅਤੇ ਮੈਂ ਕਹਿੰਦਾ ਵੀ ਬੱਬਰ ਸ਼ੇਰ ਵਾਂਗ ਹਾਂ, ਬੱਬਰ ਸ਼ੇਰ ਦੀ ਦਾੜ ਵਿੱਚੋਂ ਜਿਹੜਾ ਮਾਸ ਕੱਢਣ ਦੀ ਕਿੰਨੇ ਹਿੰਮਤ ਕੀਤੀ ਦੱਸ ਮੈਨੂੰ। ਆ ਜਿਨ੍ਹਾਂ ਨੇ ਲੁੱਟ ਕੇ ਜਿਹੜਾ ਸਾਡਾ ਰਾਹ ਦੇ ਵਿੱਚ ਸਭ ਲੁੱਟ ਖਾ ਲਿਆ ਹੈ ਸਾਡੇ ਬੰਦਿਆਂ
ਨੂੰ।
ਇਹ ਕਹਿੰਦਾ ਮੈਨੂੰ ਦੱਸ ਉਹਨਾਂ ਦਾ ਪਤਾ, ਦੱਸ ਮੈਨੂੰ ਉਹਨਾਂ ਦਾ ਨਾਮ, ਉਹਨਾਂ ਦਾ ਟਿਕਾਣਾ, ਉਸ ਮੈਂ ਮੁਲਕ ਦੀ ਜਿਹੜੀ ਹੈ ਸਵਾਹ ਡਾ ਦਿਆਂਗਾ, ਖੇ ਕਰ ਦਿਆਂਗਾ। ਤਦੋਂ ਇਹ ਖਾਨ ਬਹਾਦਰ ਜ਼ਕਰੀਆ ਖਾਨ ਨੇ ਸੁਣ ਕੇ ਅਤੇ ਨਾਦਰ ਸ਼ਾਹ ਦੀ ਗੱਲ ਅਤੇ ਇਸ ਤਰ੍ਹਾਂ ਕਿਹਾ,
ਮੁਲਕ ਉਸੇ ਕੀ ਨਾ ਹੈ ਨਿਸ਼ਾਨੀ।
ਇਹ ਕਹਿਣ ਲੱਗਾ ਜਹਾਂ ਪਨਾਹ, ਹੇ ਨਾਦਰ ਸ਼ਾਹ ਜਹਾਂ ਪਨਾਹ, ਜਿਹੜਾ ਖਾਲਸਾ ਹੈ ਨਾ, ਇਹਦਾ ਕੋਈ ਵੱਖਰੇ ਢੰਗ ਦੀ ਕੋਈ ਚੀਜ਼ ਪੈਦਾ ਹੋਈ ਹੈ, ਇਹਨਾਂ ਦਾ ਮੈਂ ਤੈਨੂੰ ਕੀ ਦੱਸਾਂ, ਇਹਨਾਂ ਦਾ ਨਾ ਇਹ ਘਰ ਦੇ ਨਾ ਇਹ ਘਾਟ ਦੇ, ਨਾ ਇਹਨਾਂ ਦਾ ਕੋਈ ਕੋਟ ਨਾ ਕੋਈ ਕਿਲ੍ਹਾ ਨਾ ਇਹਨਾਂ ਦਾ ਕੋਈ ਦੇਸ਼, ਇਹਨਾਂ ਦਾ ਕੋਈ ਮੁਲਕ ਹੈ ਹੀ ਨਹੀਂ ਜਿਹਦੀ ਮੈਂ ਤੈਨੂੰ ਨਿਸ਼ਾਨੀ ਦੱਸਾਂ।
ਖੜੇ ਸੋਵੇਂ ਉਹ ਚੜ੍ਹਦੇ ਖਾਹੇ।
ਇਹ ਜਿਹੜੇ ਹੈ ਨਾ ਇਹ ਖਾਲਸਾ ਪੰਥ ਕੋਈ ਚੱਲਿਆ ਹੈ, ਇਹ ਖੜ੍ਹੇ ਸੌਂਦੇ ਹੈ ਅਤੇ ਚੱਲਦੇ ਚੱਲਦੇ ਖਾ ਲੈਂਦੇ ਹੈ, ਇਹਨਾਂ ਨੂੰ ਕਿਤੇ ਸੌਣ ਦਾ ਵੀ ਕਿਤੇ ਸਮਾਂ ਨਹੀਂ ਹੈ, ਇਹ ਚੱਲਦੇ ਚੱਲਦੇ ਜਿਹੜਾ ਖਾ ਲੈਂਦੇ ਹੈ, ਖੜ੍ਹੇ ਖੜ੍ਹੇ ਹੀ ਇਹ ਸੌਂ ਲੈਂਦੇ ਆ, ਇਸ ਤਰ੍ਹਾਂ ਹੀ ਇਹ ਟਾਈਮ ਕਟਪਾ ਲੈਂਦੇ ਆ ਆਪਣਾ। ਇਹ ਇਹਨਾਂ ਦਾ ਸੌਣ ਦਾ ਪਲੰਘ ਕਿਹੜਾ ਹੈ, ਘੋੜੇ ਦੀ ਕਾਠੀ ਦੇ ਉੱਤੇ ਬੈਠੇ ਸੌਂ ਲੈਂਦੇ ਹੈ, ਇਹ ਘੋੜੇ ਦੇ ਉੱਤੇ ਭੱਜਦਿਆਂ ਭੱਜਦਿਆਂ ਜਿਹੜਾ ਹੈ ਸ਼ਿਕਾਰ ਕਰਕੇ ਖੇਡ ਕੇ ਖਾ ਲੈਂਦੇ ਹੈ, ਇਹ ਇਹਨਾਂ ਨੂੰ ਕੋਈ ਇਹ ਨਹੀਂ ਹੈ ਵੀ ਚੰਗਾ ਬਣਾ ਕੇ ਖਾਈਏ, ਇਸੇ ਤਰ੍ਹਾਂ ਕੰਦ ਮੂਲ ਇਹ ਗਾਜਰਾਂ ਮੂਲੀਆਂ ਇਤਿਆਦਿਕ ਪੱਤੇ ਖਾ ਕੇ ਆਪਣਾ ਟਾਈਮ ਕੱਢ ਲੈਂਦੇ ਹੈ। ਇਹ ਖਾਨ ਬਹਾਦਰ ਜ਼ਕਰੀਆ ਖਾਨ ਜਿਹੜਾ ਹੈ ਇਹ ਨਾਦਰ ਸ਼ਾਹ ਨੂੰ ਦੱਸ ਰਿਹਾ, ਉਹਨੇ ਪੁੱਛਿਆ ਨਾ ਵੀ ਇਹ ਕੌਣ ਹੈ, ਉਹਨਾਂ ਦਾ ਨਾਮ ਦੱਸ ਮੈਂ ਮਲੀਆ ਮੇਟ ਕਰ ਦੇਵਾਂ। ਇਹ ਖਾਨ ਬਹਾਦਰ ਦੱਸਦਾ ਹੈ ਵੀ ਉਹ ਤਾਂ ਜਿਹੜਾ ਹੈ ਖੜ੍ਹੇ ਖੜ੍ਹੇ ਸੌਂ ਲੈਂਦੇ ਹੈ, ਚੱਲਦੇ ਚੱਲਦੇ ਖਾ ਲੈਂਦੇ ਹਨ।
ਨੂਨ ਕਿਰਤ ਕੋ ਸਵਾਦ ਨਾ ਜਾਣੇ, ਨਹਿ ਬੈਠੇ ਵੈ ਕਿਤੇ ਗਰਾਏ।
ਉਹਨਾਂ ਦਾ ਕੋਈ ਪਿੰਡ ਹੈ ਹੀ ਨਹੀਂ, ਮੈਂ ਤੈਨੂੰ ਦੱਸਾਂਗੀ। ਉਹ ਨਾ ਘਰ ਦੇ ਨਾ ਘਾਟ ਦੇ, ਨਾ ਉਹਨਾਂ ਦਾ ਕੋਈ ਕਿਲ੍ਹਾ ਹੈ, ਨਾ ਕੋਈ ਕੋਟ ਹੈ, ਨਾ ਕੋਈ ਦੇਸ਼ ਹੈ ਉਹਦੇ, ਨਾ ਬਹਿੰਦੇ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਥਾਂ ਟਿਕਾਣਾ, ਨਾ ਕੋਈ ਉਹਨਾਂ ਦਾ ਪਿੰਡ ਗ੍ਰਾਮ ਹੈ।
ਨੂਨ ਕਰਤ ਕੋ ਸਵਾਦ ਨ ਜਾਣੇ।
ਉਹਨਾਂ ਨੂੰ ਕੋਈ ਲੂਣ ਘਿਓ ਦੇ ਸਵਾਦ ਦਾ ਵੀ ਬਿਲਕੁਲ ਨਹੀਂ ਪਤਾ ਹੈ, ਕਿਉਂਕਿ ਸਾਧ ਸੰਗਤ ਜੀ ਖਾਲਸਾ ਦੇ ਰਿਹਾ ਮੁਸੀਬਤਾਂ ਵਿੱਚ। ਇਹ ਜ਼ਕਰੀਆ ਖਾਨ ਕਹਿੰਦਾ ਵੀ ਉਹਨਾਂ ਨੂੰ ਘਿਓ ਦਾ ਅਤੇ ਲੂਣ ਦਾ ਵੀ ਕੋਈ ਪਤਾ ਨਹੀਂ, ਸਵਾਦ ਨਹੀਂ ਹੈ, ਕਿਉਂਕਿ ਲੂਣ ਘਿਓ ਦਾ ਸਵਾਦ ਤਾਂ ਪਤਾ ਹੋਣਾ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਤੜਕੇ ਲਾ ਲਾ ਖਾਣਾ ਹੈ। ਅਤੇ ਜਿਹੜੇ ਸਿੰਘ ਹੁਣ ਗੁਰੂ ਦੇ ਧਰਮ ਯੁੱਧ ਮੋਰਚੇ ਲੜ ਰਹੇ ਆ ਅਤੇ ਉਹਨਾਂ 'ਤੇ ਆਪਣਾ ਪੇਟ ਕੱਢਣਾ, ਉਹਨਾਂ ਲੂਣ ਮਿਰਚ ਕਿਤੋਂ ਵੇਖਣਾ ਹੈ। ਇਹ ਕਹਿੰਦਾ ਵੀ ਉਹਨਾਂ ਨੂੰ ਲੂਣ ਘਿਓ ਦੇ ਸਵਾਦ ਦਾ ਵੀ ਬਿਲਕੁਲ ਨਹੀਂ ਪਤਾ ਵੀ ਕਿਵੇਂ ਦਾ ਰੋਟੀ ਪਾਣੀ ਖਾਣਾ ਹੈ।
ਦੁੱਖ ਦੇਵੇ ਵੈ ਸੁਖ ਮਾਨੇ।
ਅਸੀਂ ਉਹਨਾਂ ਨੂੰ ਦੁੱਖ ਦਿੰਦੇ ਹਾਂ, ਫਾਈਆਂ 'ਤੇ ਚਾੜ ਕੇ ਵੇਖ ਲਏ, ਮੂੰਗਲੀਆਂ ਦੇ ਨਾਲ ਸਿਰ ਤੋੜ ਕੇ ਵੇਖ ਲਏ ਆ, ਚਰਖੜੀਆਂ 'ਤੇ ਮੈਂ ਚਾੜ ਲਿਆ ਹੈ, ਬੰਦ ਬੰਦ ਮੈਂ ਕੱਢ ਦਿੱਤਾ ਹੈ, ਉਹਨਾਂ ਨੂੰ ਦੁੱਖ ਦਿੰਦੇ ਹਾਂ, ਉਹ ਜਿਹੜਾ ਉਹਦੇ ਵਿੱਚ ਸੁੱਖ ਮੰਨਦੇ ਹਨ।
ਹਾੜ ਨਾ ਦਿਨ ਪਰ ਪੀਵੇ ਪਾਣੀ।
ਉਹ ਬਾਦਸ਼ਾਹ ਤੈਨੂੰ ਹੋਰ ਕੀ ਦੱਸਾਂ, ਆ ਹਾੜ ਦਾ ਮਹੀਨਾ ਵੇਖ ਲਿਆ ਕਿੰਨੀ ਤਪਸ਼ ਪੈਂਦੀ ਹੈ, ਕਿੰਨੀ ਗਰਮੀ ਪੈਂਦੀ ਹੈ, ਤੋ ਧਰਤੀ ਜਿਹੜੀ ਗਰਮ ਹੋ ਜਾਂਦੀ ਹੈ ਅਤੇ ਬੰਦੇ ਦੇ ਬੁੱਲ ਸੁੱਕਦੇ ਆ ਅਤੇ ਲੋਕ ਵਾਰ ਵਾਰ ਪਾਣੀ ਨੂੰ ਮੂੰਹ ਲਾਉਂਦੇ ਹੈ। ਉਹਦੇ ਸਿੰਘ, ਉਹਦੇ ਖਾਲਸਾ ਕੋਈ ਪੰਥ ਐਸਾ ਚੱਲਿਆ ਹੈ, ਉਹਨਾਂ ਨੂੰ ਹਾੜ ਦੇ ਮਹੀਨੇ ਦੇ ਵਿੱਚ ਵੀ ਉਹਦੇ ਬਿਨ ਪਾਣੀ ਪੀਤੇ ਦਿਨ ਗੁਜ਼ਾਰ ਦਿੰਦੇ ਹਨ।
ਸਿਆਲੇ ਰੱਖੇ ਨਾ ਅਗਣ ਨਿਸ਼ਾਨੀ।
ਹੋਰ ਸੁਣ, ਸਿਆਲ ਦੇ ਵਿੱਚ ਵੇ ਕੋਹਰਾ ਪੈਂਦਾ ਹੈ, ਠੰਡ ਪੈਂਦੀ, ਬਰਫ਼ ਵਰਦੀ ਹੈ, ਲੋਕ ਰਜਾਈਆਂ, ਲੋਕ ਤਾਣੇ ਚੰਗੇ ਤਾਣ ਤਾਣ ਕੇ ਸੌਂਦੇ ਹੈ, ਅਤੇ ਉਹ ਸਿਆਲ ਦੇ ਵਿੱਚ ਵੀ ਕੁਝ ਐਸਾ ਨਹੀਂ ਰੱਖਦੇ। ਉਹ ਘੋੜਿਆਂ ਦੇ ਉੱਪਰ ਰਹਿੰਦੇ ਹੈ, ਉਹਨਾਂ ਦੇ ਸਿਰ 'ਤੇ ਕੋਈ ਛੱਤ ਨਹੀਂ ਹੁੰਦੀ, ਰੁੱਖਾਂ ਥੱਲੇ ਦਿਨ ਕੱਟਦੇ ਹੈ, ਅਤੇ ਅੱਗ ਦੀ ਵੀ ਕੋਈ ਨਿਸ਼ਾਨੀ ਨਹੀਂ ਉਹ ਰਹਿਣ ਦਿੰਦੇ, ਅੱਗ ਉਹ ਬਾਲਦੇ ਨਹੀਂ ਹੈ, ਕਿਉਂਕਿ ਹਰ ਵਕਤ 'ਤੇ ਜਿਹੜਾ ਸਾਡੀਆਂ ਫੌਜਾਂ ਮਗਰ ਚੜੀਆਂ ਰਹਿੰਦੀਆਂ ਹੈ, ਉਹ ਤਾਂ ਬਸ ਸਦਾ ਦੁਸ਼ਮਣ ਦਾ ਟਾਕਰਾ ਕਰਨ ਲਈ ਤਿਆਰ ਰਹਿੰਦੇ ਹੈ, ਅਤੇ ਸਿਆਲ ਦੇ ਵਿੱਚ ਵੀ ਉਹ ਅੱਗ ਨਹੀਂ ਸੇਕਦੇ। ਉਹਨਾਂ ਦੀ ਤਾਂ ਐਸੀ ਹਾਲਤ ਹੈ, ਇੱਕ ਜਾਂਗੀਆ ਇੱਕ ਸਿਰ ਪਟਕਾ, ਭੂਰੇ ਭੂਰੇ ਕਾਤੀ ਬਾਣਾ ਗਟਕਾ। ਉਹਨਾਂ ਦਾ ਕੀ ਹੈ ਵੀ ਇੱਕ ਸਿਰ ਦੇ ਉੱਪਰ ਪਟਕਾ ਹੈ, ਤੇੜ ਉਹਨਾਂ ਦੇ ਗੋਡਿਆਂ ਤੱਕ ਸ਼ਹਿਰਾ ਹੈ, ਅਤੇ ਭੂਰੇ ਕਾਤੀ ਬਾਣਾ ਜਟਕਾ, ਅਤੇ ਉਹਨਾਂ ਦੇ ਪਿੰਡਾਂ ਢੱਕਣ ਨੂੰ ਵੀ ਪੂਰਾ ਕੱਪੜਾ ਨਹੀਂ ਹੈ।
ਨਹਿ ਖਾਵੇ ਵੈ ਪੀਸਿਓ ਨਾਜ।
ਉਹ ਜਿਹੜਾ ਨਾ ਪੀਸਿਆ ਹੋਇਆ ਨਾਜ ਵੀ ਨਹੀਂ ਖਾਂਦੇ, ਕਿਉਂਕਿ ਸਿੰਘ ਜਿਹੜੇ ਜੰਗਲ ਵੇਲਿਆਂ 'ਚ ਰਹਿਣ ਵਾਲੇ, ਹੁਣ ਘਰ ਕੋਈ ਰਵੇ ਤਾਂ ਫਿਰ ਹੀ ਚੱਕੀ ਪੀਸੇ, ਫਿਰ ਹੀ ਛੋਲੇ ਕਣਕ ਪੀਹੇ, ਉਹ ਸਿੰਘ ਦੇ ਰਹਿੰਦੇ ਜੰਗਲਾਂ ਵਿੱਚ ਆਪਣਾ ਸਮਾਂ ਡਬਾਉਂਦੇ ਹੈ। ਇਹ ਕਹਿਣ ਲੱਗਾ ਵੀ ਨਾਦਰ ਸ਼ਾਹ, ਉਹਨਾਂ ਦੇ ਤਾਂ ਕਦੀ ਪੀਸਿਆ ਹੋਇਆ ਨਾਜ ਆਟਾ ਪਾਵ ਕੇ ਰੋਟੀ ਕਦੇ ਬੈਠ ਕੇ ਚੱਜ ਨਾਲ ਖਾਧੀ ਹੀ ਨਹੀਂ ਹੈ।
ਲੜੇ ਬਹੁਤ ਵੈ ਕਰਕੇ ਭਾਜ।
ਅਤੇ ਉਹ ਤੈਨੂੰ ਕੀ ਦੱਸੀ, ਉਹਦੇ ਭੱਜ ਭੱਜ ਕੇ ਜਿਹੜਾ ਅੱਗੇ ਹੋ ਕੇ ਲੜਦੇ ਹਨ।
ਇੱਕ ਹੋਏ ਤਾਂ ਸੌ ਸੌ ਲੜੇ।
ਜੇ ਉਹ ਇੱਕ ਜਾਣਾ ਹੋਵੇ ਨਾ, ਉਹ ਸੌ ਸੌ ਨਾਲ ਲੜਦਾ ਹੈ। ਹਮਨੇ ਐਸਾ ਸੁਣਾ ਹੈ ਕਿ ਉਨਕੇ ਪੀਰ ਐਸੇ ਕਹਿਤੇ ਹੈ ਕਿ ਸਵਾ ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਹ ਇੱਕ ਇੱਕ ਜਾਣਾ ਸਵਾ ਸਵਾ ਲੱਖ ਨਾਲ ਆ ਸਾਡੇ ਸੌ ਸੌ ਨਾਲ ਬੰਦੇ ਨਾਲ ਲੜਦਾ ਹੈ, ਆ ਸਾਡੇ ਲੱਖਾਂ ਦੀ ਤਨਾਦ ਦੇ ਨਾਲ ਫੌਜ ਮਰ ਗਈ, ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹੈ, ਪਤਾ ਨਹੀਂ ਇੱਕ ਉਹਨਾਂ ਦੇ ਘੋੜੇ ਅਤੇ ਇੱਕ ਉਹ ਪਤਾ ਨਹੀਂ ਲੋਹੇ ਦੇ ਬਣੇ ਹੈ, ਨਾ ਤਾਂ ਉਹਨਾਂ ਦੇ ਘੋੜਿਆਂ ਨੂੰ ਫਰਕ ਪੈਂਦਾ ਹੈ, ਨਾ ਉਹਨਾਂ ਨੂੰ ਫਰਕ ਪੈਂਦਾ, ਸੌ ਸੌ ਜਿਹੜਾ ਉਹ ਮੀਲ ਸੌ ਸੌ ਕੋ ਇੱਕੇ ਸਾਈ ਕੱਢ ਜਾਂਦੇ ਹਨ।
ਮਰਨੇ ਤੇਵੇ ਮੋਲ ਨਾ ਡਰੇ।
ਮਰਨੋ ਦੇ ਕਦੇ ਉਹ ਮੁੱਢੋਂ ਡਰਦੇ ਨਹੀਂ, ਮਰ ਜਿਹੜਾ ਮੌਤ ਤੇ ਉਹਨਾਂ ਸਿਰ ਤੇ ਬੰਨੀ ਹੋਈ ਹੈ।
ਦੋਹਰਾ ਰਹੇ ਚਾਓ ਉਨ ਮਰਨ ਕੋ।
ਉਹਨਾਂ ਨੂੰ ਤੇ ਜਿਹੜਾ ਚਾਅ ਹੀ ਮਰਦਾ ਰਹਿੰਦਾ, ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਉਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਕਿੱਥੇ ਮਰ ਜਾਵਾਂਗੇ, वो तो यही कहिंदे है मर मर लड़ लड़ मरना मर मर गलना शहीदन की रीत के मर मर के जड़ा है लड़ लड़ के मर जाना मर के शहीद हो जाना तो शहीद होए जड़े पए तो गल जाना वो सगों चाह करते हैं उन्होंने कोई फिक्र नहीं है। कबीर जिस मरने ते जग डरै मेरा मन आनंद मरने ही ते पाइए पूर्ण परमानंद। वो जिहड़ा मन तो नहीं डरदे वो खालसा अपने आप नूं बहुत महान मानते है। खालसा होवे खुद खुदा जे जिम खूबी खूब खुदाए आन ना माने आन की एक बिन गोबिंद सच्चे पातशाह। एक वो गोबिंद सच्चे पातशाह मालक तो बिना किसी की आन कनौड नहीं मनते अपने आप खुद वेच ही खालसा खुदा है अपने आप नू रब मनते हैं।
दीन मजहब के पाए
ओ दीन मजहब के नाल प्रेम करते है वह धर्म के युद्ध के वेच लड़ते है मरन दा उन्हां नू चाह है मौत दी ओ परवाह नहीं करते।
हम मारत उन थक गए
ये कह लगा हे नादर शाह तेनू की दसीए जाह पना अहीं ते मारदे मारदे थक गए हो ते जिवें बरसात दे विच खुंभां निकलदियां हुंदियां ना अपने आप वो खुंभां वांग आपे फुटी जांदे हैं ते जंग दे विच शहीद होण ते ऐवें आउंदे जिवें वो दीवे दी लाट ला गए वो भंबक्कड़ आ के ते अपने आप नूं जिहड़ा नाश कर दिंदा है ਭੰਬਕੜਾਂ ਵਾਂਗ ਹੀ ਆ ਕੇ ਵਰਦੇ ਆ ਉਹਦੇ ਖਤਮ ਨਹੀਂ ਹੁੰਦੇ।
ਓਏ ਕਟਤ ਨਾ ਕਿਤੋਂ ਦਾਏ
ਉਹ ਕਿਸੇ ਦੇ ਉਹ ਕਿਸੇ ਦਾ ਨਾਲ ਘਟਦੇ ਨਹੀਂ ਆ ਉਹਦੇ ਸਗੋਂ ਵੱਧਦੇ ਹੀ ਜਾਂਦੇ ਹੈ ਚੌਂ ਦੂਣੇ ਚੌਣੇ ਉਹਨਾਂ ਦੀ ਚਵੱਗਣ ਬੰਨੀ ਚੜ ਰਹੀ ਹੈ।
ਫਿਰ ਨਾਦਰ ਖਾਨ ਨੂੰ ਪੁੱਛਿਓ
ਇਹ ਫਿਰ ਜਿਹੜਾ ਨਾਦਰ ਸ਼ਾਹ ਹੈ ਇਹਨੇ ਖਾਨ ਬਹਾਦਰ ਨੂੰ ਫਿਰ ਇਸ ਤਰ੍ਹਾਂ ਪੁੱਛਿਆ
ਵਹਿ ਉਮਤ ਕਹਿ ਪੀਰ
ਇਹ ਕਹਿ ਲਗਾ ਤੂੰ ਮੈਨੂੰ ਇੱਕ ਗੱਲ ਦੱਸ ਜਿਨ੍ਹਾਂ ਦੇ ਬਾਰੇ ਤੂੰ ਇਸ ਤਰ੍ਹਾਂ ਦੀ ਗੱਲ ਕਰਦਾ ਵੀ ਉਹਨਾਂ ਨੂੰ ਅਸੀਂ ਥੱਕ ਗਏ ਹਾਂ ਖਤਮ ਕਰਦੇ ਕਰਦੇ ਤੂੰ ਮੈਨੂੰ ਇਹ ਗੱਲ ਤਾਂ ਦੱਸ ਵੀ ਉਹ ਕਿਸ ਪੀਰ ਨੂੰ ਮੰਨਦੇ ਹੈ ਇਹ ਕਿਸ ਪੀਰ ਦੀ ਬਣਾਈ ਹੋਈ ਦੁਨੀਆ ਦੇ ਲੋਕ ਹਨ।
ਕਹਿ ਵਹਿ ਆਪੇ ਤੇ ਵਧੇ
ਕਿ ਉਹ ਆਪਣੇ ਆਪ ਹੀ ਜਿਹੜਾ ਵਧੀ ਜਾਂਦੇ ਹੈ ਉਹਨਾਂ ਨੂੰ ਕਿਸੇ ਨੇ ਬਣਾਇਆ ਹੈ ਕੋਈ ਉਹਨਾਂ ਦਾ ਪੀਰ ਹੈ ਉਹਨਾਂ ਦਾ ਪੀਰ ਦੱਸ ਕਿਹਨੂੰ ਉਹ ਮੰਨਦੇ ਹੈ ਉਹ ਪੀਰ ਬਾਰੇ ਮੈਨੂੰ ਦੱਸ ਉਹ ਕਿਸੇ ਸ਼ਕਤੀ ਦਾ ਮਾਲਕ ਹੈ ਅਤੇ ਉਹ ਜਿਹੜੇ ਵਧੀ ਜਾ ਰਹੇ ਹੈ ਉਹ ਆਪਣੇ ਆਪ ਤੋਂ ਵੱਧ ਰਹੇ ਆ ਕਿ ਜਾਂ ਆਕੀ ਹੋਏ ਪਏ ਹਨ।
ਤੋ ਵਹਿ ਹੋਹੈ ਤਕੀਰ
ਜੇ ਤੋ ਆਪਣੇ ਆਪ ਤੋਂ ਵਧੇ ਆ ਨਾ ਆਪਣੇ ਆਪ ਆਕੀ ਹੋਏ ਪਏ ਹੈ ਫਿਰ ਉਹਨਾਂ ਦੀ ਜਿਹੜੀ ਤਕੀਰ ਕਹੀਏ ਸਾਡੀ ਜਿੱਤ ਹੋ ਸਕਦੀ ਹੈ ਫਿਰ ਉਹਨਾਂ ਦੀ ਤਕੀਰ ਕਹੀਏ ਹਾਰ ਹੋ ਸਕਦੀ ਹੈ।
ਤਬ ਖਾਨੂ ਨੇ ਸਭ ਕਹਿਓ
ਤਦੋਂ ਜਿਹੜਾ ਖਾਨ ਬਹਾਦਰ ਇਹਨੇ ਨਾਦਰ ਸ਼ਾਹ ਨੂੰ ਸਾਰੀ ਗੱਲ ਕਹਿਣ ਲੱਗਾ।
ਗੁਰੂ ਨਾਨਕ ਕੋ ਪ੍ਰਕਾਸ਼
ਕਹਿੰਦਾ ਹਾਂ ਇਹਨਾਂ ਦਾ ਇੱਕ ਪੀਰ ਹੋਇਆ ਹੈ ਇੱਥੇ ਲਾਹੌਰ ਦੇ ਨੇੜੇ ਜਿਹੜਾ ਰਾਏ ਭੋਏ ਦੀ ਤਲਵੰਡੀ ਸੀ ਜਿਹਨੂੰ ਨਨਕਾਣਾ ਸਾਹਿਬ ਅੱਜ ਕਹਿ ਰਹੇ ਹਾਂ ਇੱਥੋਂ ਇੱਕ ਗੁਰੂ ਨਾਨਕ ਦੇਵ ਕਰਕੇ ਹਿੰਦ ਦਾ ਪੀਰ ਜਿਹੜਾ ਪ੍ਰਗਟ ਹੋਇਆ ਸੀ ਅੱਜ ਤੋਂ 260-70 ਸਾਲ ਪਹਿਲਾਂ
ਕਰਾਮਾਤ ਪੀ ਬਹੁ ਕਹੀ
ਉਹਨਾਂ ਦੇ ਵਿੱਚ ਜਿਹੜੀ ਇਹਨਾਂ ਕਰਾਮਾਤ ਬਹੁਤ ਜਿਹੜੀ ਕਹੀ ਜਾਂਦੀ ਦੱਸੀ ਜਾਂਦੀ ਹੈ ਉਹਨਾਂ ਦੀ ਮੈਂ ਤੈਨੂੰ ਕੀ ਦੱਸਾਂ ਕਰਾਮਾਤ ਉਹਨਾਂ ਦੀ ਜਿਹੜੀ ਉਹ ਮੱਕੇ ਮਦੀਨੇ ਵੀ ਗਏ ਹੈ ਮੱਕਾ ਮਦੀਨਾ ਸਭ ਨਿਵਾਇਆ ਉਹਨਾਂ ਨੇ ਮੱਕੇ ਦੇ ਵਿੱਚ ਇੱਕ ਖੜਾ ਨਦੀ ਪਈ ਹੈ ਇੱਕ ਖੜਾ ਨਦੀ ਮੁਹੰਮਦ ਸਾਹਿਬ ਜੀ ਦੀ ਜਿਹੜੀ ਕਬਰ ਮਦੀਨੇ ਵਿੱਚ ਹੈ ਉੱਥੇ ਪਈ ਹੈ। ਇਸੇ ਤਰ੍ਹਾਂ ਜਿਹੜਾ ਰਾਏ ਬਲਾਰ ਰਾਜਾ ਸੀ ਉਹ ਮੁਸਲਮਾਨ ਸੀ ਉਹਨੇ ਆਪਣੀ ਜ਼ਮੀਨ 800 ਮਰੱਬਾ ਉਹ ਗੁਰੂ ਘਰ ਦੇ ਨਾਂ 'ਤੇ ਕਰ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੜਾ ਪ੍ਰੇਮ ਕਰਦਾ ਸੀ। ਇਸੇ ਤਰ੍ਹਾਂ ਵੇਖ ਆ ਦੌਲਤ ਖਾਂ ਜਿਹੜਾ ਲੋਧੀ ਸੁਲਤਾਨਪੁਰ ਲੋਧੀ ਦਾ ਹੋਇਆ ਹੈ ਅਤੇ ਉਹਦੇ ਘਰ ਪੁੱਤਰ ਨਹੀਂ ਸੀ ਪੁੱਤਰਾਂ ਦੀ ਦਾਤ ਉਹਨੇ ਬਖਸ਼ੀ। ਇਸ ਤਰ੍ਹਾਂ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੈਨੂੰ ਕੀ ਦੱਸਾਂ ਆ ਮੈਂ ਉਹਦੀ ਸਾਖੀ ਤੈਨੂੰ ਪੜ੍ਹ ਕੇ ਸੁਣਾ ਰਿਹਾ ਵੀ ਉਹਦੇ 'ਚ ਬਹੁਤ ਹੀ ਕਰਾਮਾਤ ਸ਼ਕਤੀ ਕਹੀ ਹੈ।
ਜਨਮ ਸੋ ਸਾਖੀ ਪਾਖ
ਇਹ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਪੁਰਾਤਨ ਜਨਮ ਸਾਖੀ ਹੈ ਉਹਨੂੰ ਇਹ ਪੜ੍ਹ ਪੜ੍ਹ ਕੇ ਜਕਰੀਆ ਖਾਨ ਆਪਣੀ ਭਾਸ਼ਾ ਦੇ ਵਿੱਚ ਨਾਦਰ ਸ਼ਾਹ ਨੂੰ ਸੁਣਾ ਰਿਹਾ ਵੀ ਗੁਰੂ ਨਾਨਕ ਦੇਵ ਜੀ ਹਿੰਦ ਦੇ ਪੀਰ ਹੋਏ ਹੈ ਇਹ ਜਿਹੜੇ ਜਿੱਥੋਂ ਇਹ ਕੌਮ ਚੱਲੀ ਹੈ ਉਹਨਾਂ ਦੇ ਮਾਲਕ ਇਹ ਗੁਰੂ ਨਾਨਕ ਦੇਵ ਹੋਏ ਹਨ ਬੜੇ ਸ਼ਕਤੀਸ਼ਾਲੀ।
ਚੌਪਈ ਜਿਮ ਉਨ ਨਾਨਕ ਸੰਗਤ ਮਾਰੀ।
ਫਿਰ ਇਹ ਦੱਸਣ ਲੱਗਾ ਜਿਵੇਂ ਉਸ ਗੁਰੂ ਨਾਨਕ ਦੇਵ ਜੀ ਦੇ ਜੀ ਦੀ ਸੰਗਤ ਕਰਨ ਵਾਲੀ ਜਿਵੇਂ ਹੀ ਉਹਨਾਂ ਲੋਕਾਂ ਨੂੰ ਮਾਰਿਆ, ਜਿਵੇਂ ਉਹਨਾਂ ਲੋਕਾਂ ਨੂੰ ਹੀ ਤਸੀਹੇ ਦੇ ਸ਼ਹੀਦ ਕੀਤਾ।
ਜਿਮ ਜਿਮ ਇਮ ਸੋ ਕਰੀ ਖੁਆਰੀ।
ਆ ਜਿਵੇਂ ਜਿਵੇਂ ਇਹਨਾਂ ਦੀ ਖੁਆਰੀ ਕੀਤੀ, ਇਹਨਾਂ ਨੂੰ ਦੁੱਖ ਦਿੱਤੇ ਤੇ ਸਗੋਂ ਦੂਣ ਚੌਣੇ ਹੁੰਦੇ ਗਏ।
ਜਿਮ ਜਿਮ ਲੀਨੀ ਕਰਾ ਸਮਾਤ।
ਆ ਜਿਵੇਂ ਜਿਵੇਂ ਇਹਨਾਂ ਦੀ ਕਰਾਮਾਤ ਵੇਖੀ, ਤੈਨੂੰ ਕਰਾਮਾਤ ਬਾਰੇ ਕੀ ਦੱਸੀਏ। ਆ ਬੰਦ ਬੰਦ ਇਹਨਾਂ ਦਾ ਕੱਟਿਆ, ਉਹ ਜਦੋਂ ਬੰਦ ਬੰਦ ਕੱਟਿਆ ਤੇ ਟੋਟੇ ਟੋਟੇ ਜਿਹੜਾ ਪੰਨੀ ਇਹਨਾਂ ਦਾ ਕੋਈ ਮੰਤਰ ਹੈ ਉਹ ਪੜ੍ਹਦੇ ਜਾਣ। ਇਹਨਾਂ ਦੇ ਬੰਦ ਬੰਦ ਕੱਟਿਆ ਹੋਇਆ ਜਿਵੇਂ ਜਿਹੜੀਆਂ ਆਵਾਜ਼ਾਂ ਆਉਂਦੀਆਂ, ਕੀ ਦੱਸਾਂ ਇਹਨਾਂ ਦੀ ਜਦੋਂ ਕਰਾਮਾਤ ਵੇਖੀ ਹੈ।
ਜਿਮ ਸਤਿਗੁਰ ਸੋ ਕੀਨੇ ਘਾਤ।
ਆ ਜਿਵੇਂ ਇਹਨਾਂ ਦੇ ਅਸੀਂ ਸਤਿਗੁਰੂ ਵੱਡੇ ਇਹਨਾਂ ਦੇ ਗੁਰੂ ਘਾਤ ਕੀਤੇ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਇਸ਼ਾਰਾ ਕਰਕੇ ਕਹਿੰਦਾ, ਇਹ ਨਾਦਰ ਸ਼ਾਹ ਤੈਨੂੰ ਕੀ ਦੱਸੀਏ, ਅਸੀਂ ਤਾਂ ਸਾਡੇ ਵੱਡ ਵਡੇਰੇ ਜਹਾਂਗੀਰ ਨੇ, ਉਹਨੇ ਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਦੇ ਹੋਏ ਹੈ, ਉਹਨਾਂ ਨੂੰ ਤੱਤੀ ਤਵੀ ਦੇ ਬਿਠਾਇਆ, ਰੇਤਾ ਦੇ ਜਿਹੜਾ ਹੈ ਬਿਠਾਇਆ, ਰੇਤਾ ਸਰੀਰ ਉੱਪਰ ਪਾਈ, ਉਬਲਦੀ ਦੇਗ 'ਚ ਬਿਠਾਇਆ ਵੀ ਇਹਨਾਂ ਦਾ ਮਲੀਆ ਮੇਟ ਕਰ ਦੀਏ, ਕੌਮ ਰਹਿਣ ਨਹੀਂ ਦੇਣੀ ਹੈ। ਫਿਰ ਵੀ ਜਿਵੇਂ ਇਹਨਾਂ ਦੇ ਗੁਰੂ ਘਾਤ ਕੀਤੇ ਤੇ ਫਿਰ ਵੱਧਦੇ ਗਏ।
ਨਾਦਰ ਸਭ ਸੁਣ ਲਿਓ।
ਇਹ ਨਾਦਰ ਸ਼ਾਹ ਜਿਹੜਾ ਸੀ ਇਹਨੂੰ ਪੁੱਛਦਾ ਪੁੱਛਦਾ ਸਾਰਾ ਪੁੱਛਦਾ ਗਿਆ ਵੀ ਮੈਂ ਸਾਰੀ ਗੱਲ ਸੁਣਾ, ਉਹ ਸੁਣਦਾ ਗਿਆ ਬੜੀ ਰੁਚੀ ਧਿਆਨ ਨਾਲ ਵੀ ਦੱਸ ਫਿਰ ਅੱਗੇ ਕੀ ਹੋਇਆ, ਅੱਗੇ ਦੱਸ ਫਿਰ ਕੀ ਹੋਇਆ।
ਸਭੋ ਭੇਤ ਤਬ ਖਾਨੂ ਦਿਓ।
ਇਹ ਜਿਹੜਾ ਖਾਨ ਬਹਾਦਰ ਜ਼ਕਰੀਆ ਖਾਨ ਸੀ ਇਹਨੇ ਸਾਰਾ ਜਿਹੜਾ ਆਪਣਾ ਭੇਦ ਆਪਣੀ ਜਿਹੜੀ ਗੱਲ ਵੀ ਅਸੀਂ ਆਹ ਕਰਤੂਤਾਂ ਕਰਦੇ ਰਹੇ ਨਾ ਇਹ ਕੌਮ ਦੇ ਨਾਲ, ਇਹ ਜਿਹੜੀ ਖਾਲਸਾ ਪੰਥ ਸਿੱਖ ਨਾਮ ਦੀ ਕੌਮ ਹੋਈ ਹੈ, ਇਸ ਤਰ੍ਹਾਂ ਜਦੋਂ ਆਪਣੇ ਕਰਤੂਤਾਂ ਦਾ ਭੇਦ ਇਹਦਾ ਖੁੱਲਦਾ ਗਿਆ ਦੱਸਦਾ ਗਿਆ।
ਤੇਗ ਬਹਾਦਰ ਜਿਮ ਸਰ ਦਿਓ।
ਇਹਨੇ ਦੱਸਿਆ ਵੀ ਜੇ ਇੱਕ ਇਹਨਾਂ ਦੇ ਨੌਵੇਂ ਪੀਰ ਹੋਏ ਹੈ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਜਿਹੜਾ ਹੈ ਸਾਡੇ ਜਿਹੜੇ ਪਾਤਸ਼ਾਹ ਨੇ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਸ਼ਹੀਦ ਕੀਤਾ, ਪਰ ਉਹ ਤਾਂ ਸਤਿਗੁਰੂ ਜੀ ਨੇ ਆਪਣਾ ਸੀਸ ਆਪਣੇ ਆਪ ਹੀ ਦੇ ਦਿੱਤਾ, ਪਰ ਇਹਦੀ ਜ਼ੁਲਮ ਦੀ ਜਿਹੜੀ ਹੈ ਤਲਵਾਰ ਉਹ ਨਹੀਂ ਕੱਟ ਸਕੀ, ਸੀਸ ਦੀ ਆ ਪਰ ਸਿਰ ਨਾ ਦੀ ਆ, ਉਹ ਗੁਰੂ ਜੀ ਨੇ ਸੀਸ ਦਿੱਤਾ ਪਰ ਭੇਦ ਨਹੀਂ ਦਿੱਤਾ। ਇਹ ਦਾਦਾ ਵੀ ਨੌਵੇਂ ਇਹਨਾਂ ਦੇ ਪੀਰ ਹੋਏ ਜਿਵੇਂ ਗੁਰੂ ਤੇਗ ਬਹਾਦਰ ਨਾਮ ਕਰਕੇ, ਜਿਵੇਂ ਉਹਨਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਉਹਨਾਂ ਨੇ ਧਰਮ ਦੀ ਖਾਤਰ ਸੀਸ ਦਿੱਤਾ।
ਜਿਮ ਕਰ ਚਾਰ ਸਜਾਦੇ ਹੋਇਓ।
ਆ ਜਿਵੇਂ ਕਰਕੇ ਹਨ ਚਾਰ ਇਹਨਾਂ ਦੇ ਸਾਹਿਬਜ਼ਾਦੇ, ਫਿਰ ਇਹਨਾਂ ਦੇ ਦਸਵੇਂ ਪੀਰ ਹੋਏ ਗੁਰੂ ਗੋਬਿੰਦ ਸਿੰਘ ਜਿਸ ਨੇ ਖਾਲਸਾ ਪੰਥ ਜਿਨ੍ਹਾਂ ਦੀ ਬਦੌਲਤ ਜਿਹਨੇ ਇਹਨਾਂ ਦੇ ਅੰਦਰ ਸਪਿਰਟ ਭਰੀ ਹੈ ਅਤੇ ਅੱਜ ਸਾਡੇ ਨਾਲ ਇਹ ਟਾਕਰਾ ਲੈ ਰਹੇ ਹੈ, ਉਹਨਾਂ ਦੇ ਨਾਲ 14 ਜੰਗਾਂ ਕੀਤੀਆਂ, ਫਿਰ ਉਹਨਾਂ ਦੇ ਸਾਹਿਬਜ਼ਾਦੇ ਦੋ ਚਮਕੌਰ ਦੀ ਗੜੀ ਵਿੱਚ ਦੋ ਸਰਹੰਦ ਦੇ ਵਿੱਚ ਜਿਹੜੇ ਸ਼ਹੀਦ ਕੀਤੇ।
ਤਬ ਨਾਦਰ ਸੁਣ ਸੀਸ ਹਿਲਾਇਓ।
ਸੁਣ ਕੇ ਇਹਦੀ ਜ਼ਕਰੀਆ ਖਾਨ ਦੀ ਗੱਲ, ਜਿਹੜਾ ਨਾਦਰ ਸ਼ਾਹ ਸੀ ਉਹਨੇ ਸਾਧ ਸੰਗਤ ਜੀ ਉਸ ਵਕਤ ਆਪਣਾ ਜਿਹੜਾ ਸੀਸ ਹਿਲਾਇਆ, ਮਨ ਜੀ ਕਹਿੰਦਾ ਹੇ ਖੁਦਾ, ਉਹ ਤੇਰੇ ਬਣਾਏ ਹੋਏ ਬੰਦਿਆਂ ਦੇ ਨਾਲ ਤੇਰੇ ਬਣਾਏ ਹੋਏ ਬੰਦੇ ਇਹੋ ਜਿਹਾ ਵੈਰ ਕਰ ਰਹੇ ਹੈ ਤਾਂ ਜ਼ਾਲਮ ਆਪ ਵੀ ਬਹੁਤ ਸੀ, ਪਰ ਇਹਨੇ ਵੇਖਿਆ ਵੀ ਜੋ ਖੁਦਾ ਦੇ ਰੂਪ ਪੀਰ ਆਏ ਹੈ ਤਾਂ ਉਹਨਾਂ ਨਾਲ ਹੀ ਇਹਨਾਂ ਨੇ ਇਸ ਤਰ੍ਹਾਂ ਕੀਤਾ, ਜਦੋਂ ਜਿਸ ਕੌਮ ਨਾਲ ਇਹਨਾਂ ਇਸ ਤਰ੍ਹਾਂ ਕੀਤਾ ਉਹਨਾਂ ਕਿੱਥੋਂ ਇਹਨਾਂ ਦੀ ਮੰਨਣੀ ਹੈ। ਇਹਨੇ ਸੁਣ ਕੇ ਆਪਣਾ ਸਿਰ ਹਿਲਾਇਆ, ਸਿਰ ਫੇਰਿਆ,
ਆਪਣੋ ਕਿਨੋ ਹੱਬ ਤੁਮ ਪਾਇਓ।
ਇਹ ਕਹਿਣ ਲੱਗਾ ਉਹ ਜ਼ਕਰੀਆ ਖਾਨ, ਉਹ ਦੁਸ਼ਟੋ, ਤੁਸੀਂ ਤੇ ਇੰਨੀ ਜਿਹੜੀ ਮਾੜੀ ਕੀਤੀ ਹੈ, ਇਸ ਕਰਕੇ ਤੁਸੀਂ ਆਪਣੀ ਕੀਤੀ ਦਾ ਜਿਹੜਾ ਫਲ ਉਹ ਤੁਹਾਨੂੰ ਭੁਗਤਣਾ ਪੈਣਾ, ਹੁਣ ਭੁਗਤੋ।
ਸੋ ਅਪ ਜੀਤੇ ਜਾਵੇਂ ਨਾਹੀਂ।
ਮੈਂ ਤੁਹਾਨੂੰ ਕਹਿ ਦੇਣਾ ਵੀ ਜੇ ਤੂੰ ਕਹਿੰਦਾ ਨਾ ਵੀ ਇਸ ਤਰ੍ਹਾਂ ਦੀ ਕੌਮ ਹੈ, ਇਹਨਾਂ ਦੇ ਗੁਰੂਆਂ ਨੇ ਵੀ ਸ਼ਹੀਦੀਆਂ ਦਿੱਤੀਆਂ ਅਤੇ ਇਹਨਾਂ ਨੂੰ ਹੀ ਚਰਖੜੀਆਂ ਦੇ ਚਾੜ ਚਾੜ ਕੇ ਦੱਬ ਦੱਬ ਕੇ ਇਹਨਾਂ ਨੂੰ ਦੋ ਫਾੜ ਕਰ ਕਰਕੇ ਸ਼ਹੀਦ ਕਰਕੇ ਵੇਖ ਲਿਆ ਹੈ, ਜੇ ਵਾਕਿਆ ਹੀ ਇਹੋ ਜਿਹੀ ਗੱਲ ਹੈ ਅਤੇ ਮੈਂ ਤੈਨੂੰ ਕਹਿ ਦਿੰਦਾ ਵੀ ਜਿੱਥੇ ਤੇਰਾ ਇਹ ਰਾ ਝੰਡਾ ਝੁਲਦਾ ਨਾ ਜ਼ਕਰੀਆ ਖਾਨ ਗਵਰਨਰ ਪੁਣੇ ਦਾ, ਉੱਥੇ ਖਾਲਸੇ ਪੰਥ ਦਾ ਵਿਖੜੀ ਝੰਡਾ ਝੁਲਣਾ ਹੈ। ਇਹਨਾਂ ਦਾ ਰਾਜ ਹੋਣਾ ਹੈ। ਇਹ ਤੇਰੇ ਮੇਰੇ ਵਰਗ ਮਰਨ ਵਾਲੇ ਨਹੀਂ ਹਨ। ਇਹ ਤੈਨੂੰ ਕਹਿ ਦੇਣਾ ਵੀ ਇਹ ਖਾਲਸਾ ਜਿਹੜਾ ਬਣਿਆ ਹੋਇਆ ਸਾ ਪੰਥ, ਜਿਹਨੇ ਮੈਨੂੰ ਵੀ ਲੁੱਟ ਲਿਆ ਹੈ, ਆ ਮੇਰੇ ਅੱਗੇ ਦਿੱਲੀ ਤੋਂ ਲੈ ਕੇ ਇਰਾਨ ਤੋਂ ਲੈ ਕੇ ਦਿੱਲੀ ਤੱਕ ਕੋਈ ਅੜਿਆ ਨਹੀਂ ਸੀ, ਅਤੇ ਇਹਨਾਂ ਨੇ ਮੈਨੂੰ ਵੇਖ ਲਾ ਲੁੱਟ ਲਿਆ ਹੈ। ਇਹ ਤੈਨੂੰ ਕਹਿ ਦੇਣਾ ਅੱਜ ਵੀ ਇਹ ਜਿੱਤੇ ਨਹੀਂ ਜਾਣਗੇ।
ਜਿਨਕੇ ਸਾਹਿਬ ਆਪ ਪਨਾਹੀ,
ਕਿਉਂਕਿ ਜਿਨ੍ਹਾਂ ਦਾ ਮਾਲਕ ਆਪ ਜਿਨ੍ਹਾਂ ਦੀ ਜਿਨ੍ਹਾਂ ਨੂੰ ਪਨਾਹ ਦੇਵੇ, ਜਿਨ੍ਹਾਂ ਦੀ ਜਿਨ੍ਹਾਂ ਦਾ ਆਗੂ ਪਰਮੇਸ਼ੁਰ ਹੋਵੇ, ਜਿਸ ਪੰਥ ਦੇ ਵਿੱਚ ਉਹ ਖੁਦਾ ਆਪ ਜਿਹੜਾ ਟਿਕਿਆ ਹੋਵੇ, ਉਹਨਾਂ ਨੂੰ ਕੌਣ ਹਰਾ ਸਕਦਾ ਹੈ?
ਦੋਹਰਾ 1796,
ਇਸ ਤਰ੍ਹਾਂ 1796 ਬਿਕਰਮੀ ਸੰਮਤ
ਨਾਦਰ ਗਿਓ ਕੰਧਾਰ,
ਇਹ ਨਾਦਰ ਸ਼ਾਹ ਜਿਹੜਾ ਇੱਕ ਸਾਲ ਲੁੱਟ ਮਚਾ ਕੇ ਚੰਗੀ ਤਰ੍ਹਾਂ ਆਪਣਾ ਘਰ ਭਰ ਕੇ 1738 ਵਿੱਚ ਆਇਆ, ਅਤੇ 1739 ਦੇ ਵਿੱਚ ਇਹ ਬਣ 1796 ਬਿਕਰਮੀ ਸੰਮਤ, ਕਿਉਂਕਿ ਪਹਿਲਾਂ ਕਵੀ ਜੀ ਨੇ ਸੰਮਤੀ ਲਿਖੀ, ਪਹਿਲਾਂ ਗੁਰੂ ਮਹਾਰਾਜ ਸੰਮਤੀ ਲਿਖਦੇ ਆਏ ਹੈ, ਜਿਵੇਂ ਸੰਮਤ 17 ਸਹਿ ਸੁਪਣਿਜੈ ਅਰਧ ਸਹਿ ਸੁਨ ਤੀਨ ਕਹਿਜੈ, ਦਸਵੇਂ ਪਾਤਸ਼ਾਹ ਮਹਾਰਾਜ ਕਥਨ ਕਰਦੇ ਹੈ। ਇਸੇ ਤਰ੍ਹਾਂ ਜਿਹੜੀ ਹੈ ਸੰਮਤੀ ਪਹਿਲਾਂ ਲਿਖੀ ਜਾਂਦੀ ਸੀ ਬਿਕਰਮੀ ਸੰਮਤ, ਈਸਵੀ ਸੰਨ ਜਿਹੜੀ ਉਹਦੇ ਬਾਅਦ ਵਿੱਚ 57 ਸਾਲ ਬਾਅਦ ਚੱਲੀ ਹੈ। ਇਹ ਕਵੀ ਜੀ ਲਿਖਿਆ ਵੀ 1796 ਵਿੱਚ ਨਾਦਰ ਸ਼ਾਹ ਉਹ ਮੁੜ ਵਾਪਸ ਆਪਣੇ ਇਰਾਨ ਵੱਲ ਕਾਬਲ ਵੱਲ ਨੂੰ ਚਲਿਆ ਗਿਆ। 1796 ਬਿਕਰਮੀ ਸੰਮਤ ਮਤਲਬ 1739 ਜਿਹੜੀ ਈਸਵੀ ਸੰਨ ਸੀ, ਉਦੋਂ ਵਾਪਸ ਨਾਦਰ ਸ਼ਾਹ ਚਲਿਆ ਗਿਆ ਹਿੰਦੁਸਤਾਨ ਨੂੰ ਲੁੱਟ ਕੇ।
ਖਾਨ ਬਹਾਦਰ ਖਿਜ ਤਪੈ,
ਜਦੋਂ ਸੱਚੀ ਗੱਲ ਇਹਨੂੰ ਕਹੀ ਉਹਨੇ ਨਾਦਰ ਸ਼ਾਹ ਨੇ ਵੀ ਆ ਤੈਨੂੰ ਕਹਿ ਦੇਣਾ ਜੇ ਤੂੰ ਇਹੋ ਜਿਹੇ ਲੋਕ ਦੱਸਦਾ ਵੀ ਇਹੋ ਜਿਹੇ ਹਠੀਏ ਲੋਕ ਹੈ, ਇਹ ਨਹੀਂ ਹੱਟਦੇ, ਅਸੀਂ ਮਾਰਦੇ ਮਾਰਦੇ ਥੱਕ ਗਏ ਹਾਂ, ਇਹਦੇ ਬਰਸਾਤ ਦੀਆਂ ਖੁੰਬਾਂ ਵਾਂਗ ਵੱਧਦੇ ਹੀ ਜਾਂਦੇ ਹੈ, ਅੱਜ ਜਿਵੇਂ ਗੁਲਾਬ ਨੂੰ ਉੱਤੋਂ ਕੱਢੀਏ ਤਾਂ ਉਹ ਗੁਲਾਬ ਜਿਹੜਾ ਦਿਨ ਬ ਦਿਨ ਵੱਧਦਾ ਹੀ ਜਾਂਦਾ ਹੈ, ਜਿਸ ਤਰ੍ਹਾਂ ਦੀ ਗੱਲ ਹੈ ਤਾਂ ਮੇਰੀ ਗੱਲ ਸੁਣ ਲੈ ਵੀ ਇਹ ਤੇਰੇ ਮੇਰੇ ਕੋਲ ਮਰਨ ਵਾਲੇ ਨਹੀਂ ਹੈ, ਇਹ ਤਾਂ ਫਿਰ ਜਿਹੜਾ ਇੱਕ ਦਿਨ ਆਪਣਾ ਰਾਜ ਕਰਨਗੇ ਕਰਨਗੇ ਅਤੇ ਤੇਰਾ ਵੀ ਜਿਹੜਾ ਇਹ ਨਾਸ ਕਰਨਗੇ। ਇਹ ਸੁਣ ਕੇ ਉਹਦੀ ਗੱਲ ਨਾਦਰ ਸ਼ਾਹ ਦੀ ਜ਼ਕਰੀਆ ਖਾਨ ਬੜੀ ਖਿੱਜ ਚੜੀ ਹੈ।
ਤਰੀ ਸਿੰਘਨ ਫਿਰ ਮਾਰ,
ਇਹਨੇ ਫਿਰ ਸਿੰਘਾਂ ਦੇ ਮਾਰ ਧਾਰ ਕਰਨੀ ਜਿਹੜੀ ਫੜ ਲਈ ਹੈ, ਫਿਰ ਸਿੰਘਾਂ ਨੂੰ ਲੱਭ ਲੱਭ ਕੇ ਮਾਰਨਾ ਸ਼ੁਰੂ ਕਰ ਦਿੱਤਾ, ਜ਼ੁਲਮ ਦੀਆਂ ਹਨੇਰੀਆਂ ਢਲਾ ਦਿੱਤੀਆਂ। ਫਿਰ ਇਹਨੇ
ਚੌਪਈ ਮਾਰਤ ਮਾਰਤ ਸੋ ਮਰ ਗਏ,
ਇਸ ਤਰ੍ਹਾਂ ਇਹ ਮਾਰਦਾ ਮਾਰਦਾ ਹੀ ਇਹ 6 ਸਾਲ ਇਹਨੇ ਹੋਰ ਜਿਹੜਾ ਆਪਣਾ ਇਹਨੇ ਗਵਰਨਰੀ ਕੀਤੀ। ਇਹ 17 ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਵੀ 1745 ਦੇ ਵਿੱਚ ਜਿਹੜਾ ਇਹ ਚੜ੍ਹਾਈ ਕਰਕੇ ਮਰ ਗਿਆ ਸੀ ਜ਼ਕਰੀਆ ਖਾਨ, ਅਤੇ 1739 ਵਿੱਚ ਬਣਿਆ, ਉਹਦੇ ਮੁਤਾਬਕ 6 ਸਾਲ ਹੀ ਇਹਨੇ ਕੀਤਾ ਹੈ ਆਪਣਾ ਗਵਰਨਰ ਪੁਣਾ। ਇਸ ਤਰ੍ਹਾਂ ਇਹ ਸਿੰਘਾਂ ਨੂੰ ਮਾਰਦਾ ਮਾਰਦਾ ਜਿਹੜਾ ਆਪ ਹੀ ਮਰ ਗਿਆ।
ਤਿੰਨ ਕੋ ਕਰਨੇ ਜੋ ਕੁਛ ਰਹਿਓ,
ਇਹਨੇ ਜੋ ਕੁਛ ਪਹਿਲਾਂ ਕਰ ਲਿਆ ਅਤੇ ਜੋ ਕੁਛ ਪਿੱਛੋਂ ਕਰਨ ਨੂੰ ਰਹਿੰਦਾ ਸੀ ਵੀ ਹੁਣ ਮੈਂ ਕਿਸੇ ਸਿੰਘ ਨੂੰ ਕਿਸੇ ਕੇਸਾ ਧਾਰੀ ਨੂੰ ਛੱਡਣਾ ਨਹੀਂ ਹੈ।
ਜੋ ਸੁਣਿਓ ਸੋ ਦਿਓ ਆਖ,
ਕਵੀ ਜੀ ਕਹਿੰਦੇ ਖਾਲਸਾ ਪੰਥ ਜੀ ਹੈ ਸੰਤ ਜਨੋ ਗੁਰੂ ਕੀ ਪਿਆਰੀ ਸਾਧਸੰਗ ਜੀ, ਜੋ ਮੈਂ ਸੁਣਿਆ ਹੈ ਆਪਣੇ ਵੱਡ ਵਡੇਰਿਆਂ ਤੋਂ, ਜਿਨ੍ਹਾਂ ਨੇ ਅੱਖੀ ਘਟਨਾਵਾਂ ਵੇਖੀਆਂ, ਮੈਂ ਆਖਦਾ ਹਾਂ
ਪੁਰਖ ਪੁਰਾਤਨ ਜਿਮ ਗਏ ਪਾਖ,
ਅੱਜ ਜਿਵੇਂ ਸਾਡੇ ਵੱਡੇ ਵਡੇਰੇ ਮੇਰੇ ਪਿਤਾ ਜੀ, ਇਸੇ ਤਰ੍ਹਾਂ ਮੇਰੇ ਪਿਤਾ ਜੀ ਨੂੰ ਜਿਵੇਂ ਮੇਰੇ ਦਾਦਾ ਜੀ ਨੇ ਕਿਹਾ, ਇਸੇ ਤਰ੍ਹਾਂ ਜਿਹੜੇ ਮਹਾਨ ਮਹਾਨ ਪੁਰਾਣੇ ਜਿਹੜੇ ਸਿੱਖ ਕਮਾਈ ਵਾਲੇ ਜਿਨ੍ਹਾਂ ਨੇ ਸਭ ਕੁਝ ਅੱਖੀ ਵੇਖਿਆ, ਜਿਵੇਂ ਉਹਨਾਂ ਕਿਹਾ, ਮੈਂ ਉਹ ਅੱਗੇ ਤੁਹਾਨੂੰ ਕਹਿ ਕੇ ਦੱਸਦਾ, ਜਿਵੇਂ ਜ਼ਕਰੀਆ ਖਾਨ ਨੇ ਇਹ ਜ਼ੁਲਮ ਦੀਆਂ ਹਨੇਰੀਆਂ ਬੰਨੀਆਂ, ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਜਦੋਂ
ਦੋਹਰਾ ਜਬ ਨਾਦਰ ਕਾਬਲ ਗਯੋ,
ਇਸ ਤਰ੍ਹਾਂ ਜਦੋਂ ਨਾਦਰ ਸ਼ਾਹ ਕਾਬਲ ਵੱਲ ਨੂੰ ਵਾਪਸ ਮੁੜ ਗਿਆ।
ਸੁਣੋ ਜੋ ਖਾਨੋ ਕੀਨ,
ਇੱਧਰੋਂ ਜੋ ਖਾਨ ਬਹਾਦਰ ਨੇ ਆਪਣਾ ਆਪਣੀ ਕਰਤੂਤ ਕੀਤੀ ਸਿੱਖਾਂ ਨੂੰ ਮਾਰਨ ਦੀ, ਉਹ ਕਥਾ ਸੁਣੋ ਹੁਣ।
ਚਾਹੇ ਉਹ ਆਪਣੇ ਦੇਸ਼ ਮੈਂ,
ਇਹ ਇਹ ਕੀ ਚਾਹੁਣ ਲੱਗਾ? ਕਹਿੰਦਾ ਜਿੱਥੋਂ ਤੱਕ ਮੇਰੀ ਹਕੂਮਤ ਹੈ ਨਾ, ਆ ਮਾਝੇ ਦੇ ਇਲਾਕੇ ਵਿੱਚ ਜਿੱਥੇ ਵੀ ਮੇਰਾ ਸਿੱਕਾ ਚੱਲਦਾ, ਮੇਰਾ ਹੁਕਮ ਚੱਲਦਾ ਹੈ। ਕਹਿੰਦਾ ਵੀ ਮੈਂ ਸਹੁੰ ਪਾਲੀ ਆਪਣੇ ਆਪ ਨੂੰ, ਪੱਕੀ ਠਾਣ ਲਈ ਵੀ ਸਿੰਘ ਨਾਮ ਦੀ ਕੋਈ ਚੀਜ਼ ਰਹਿਣ ਹੀ ਨਹੀਂ ਦੇਣੀ, ਸਿੰਘ ਮੈਂ ਜਿਹੜਾ ਸਭ ਖਤਮ ਕਰ ਦੇਣੇ ਹਨ।
ਨਵਾਬ ਨਾਦਰ ਤੇ ਨਮੋਸ਼ੀ ਆਈ।
ਜਦੋਂ ਨਵਾਬ ਨੂੰ ਨਾਦਰ ਸ਼ਾਹ ਨੇ ਕਿਹਾ ਵੀ ਇਹ ਸਿੰਘਾਂ ਦਾ ਰਾਜ ਹੋਣਾ, ਤੂੰ ਨਹੀਂ ਕੁਝ ਵੀ ਕਰ ਸਕਦਾ, ਆ ਜਿਹੜੇ ਭੁੱਖੇ ਰਹਿ ਕੇ ਦਿਨ ਕੱਟ ਲੈਂਦੇ ਆ, ਜਿਨ੍ਹਾਂ ਨੂੰ ਤੂੰ ਕਹਿੰਦਾ ਵੀ ਸੌਂਦੇ ਨਹੀਂ ਹੈ, ਇਹਨਾਂ ਦਾ ਕੋਈ ਟਿਕਾਣਾ ਨਹੀਂ ਹੈ, ਆ ਠੰਡ ਦੇ ਵਿੱਚ ਵੀ ਰੁੱਖਾਂ ਦੀ ਜਿਹੜੇ ਥੱਲੇ ਰਹਿੰਦੇ ਹੈ, ਅੱਗ ਨਹੀਂ ਸੇਕਦੇ ਹੈ, ਸਿਰ 'ਤੇ ਪਟਕਾ ਤੇੜ ਇਹਨਾਂ ਦੇ ਜਿਹੜਾ ਹੈ ਇੱਕ ਕਸ਼ਹਿਰਾ, ਅਤੇ ਸਰੀਰ ਢੱਕਣ ਨੂੰ ਪੂਰਾ ਕੱਪੜਾ ਨਹੀਂ ਹੈ, ਜਿਨ੍ਹਾਂ ਦੀ ਤੂੰ ਐਸੀ ਬਹਾਦਰੀ ਦੱਸਦਾ ਵੀ ਫਿਰ ਉਹ ਲੜਦੋਂ ਨਹੀਂ ਹਟਦੇ, ਉਹ ਤਾਂ ਸਵਾ ਸਵਾ ਲੱਖ ਨਾਲ ਇਕੱਲਾ ਲੜ ਜਾਂਦਾ, ਸੌ ਸੌ ਨੂੰ ਬਿਪਤਾ ਪਾਈ ਇੱਕ ਇੱਕ ਜਾਣੇ ਨੇ, ਜੇ ਤੂੰ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਇਹਨਾਂ ਦਾ ਰਾਜ ਆਵੇਗਾ। ਇਹ ਸੁਣ ਕੇ ਜਿਹੜਾ ਨਵਾਬ ਨੂੰ ਖਾਨ ਬਹਾਦਰ ਨੂੰ ਬੜੀ ਨਮੋਸ਼ੀ ਆਈ, ਸ਼ਰਮਿੰਦਗੀ ਹੋਈ ਹੈ।
ਤਿਉਂ ਤਿਉਂ ਲਾਗੋ ਕਰਨ ਬੁਰਾਈ,
ਇਹ ਤਿਵੇਂ ਤਿਵੇਂ ਜਿਹੜੀ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ ਵੀ ਹੁਣ ਮੈਂ ਵੀ ਪਿੱਛੇ ਨਹੀਂ ਰਹਿਣਾ ਹਟਕੇ।
ਟੋਲ ਟੋਲ ਸਿੰਘਨ ਕੋ ਮਾਰੇ,
ਇਹ ਦੁਸ਼ਟ ਜਿਹੜਾ ਹੈ ਸਿੰਘਾਂ ਨੂੰ ਟੋਲ ਟੋਲ ਕੇ ਲੱਭ ਲੱਭ ਕੇ ਵੀ ਜਿੱਥੇ ਸਿੰਘ ਦਿਸਦਾ ਵੀ ਉਹਨੂੰ ਛੱਡਣਾ ਨਹੀਂ ਹੈ, ਮਾਰ ਦੇਣਾ ਹੈ।
ਜੈਸੇ ਮਾਰੇ ਟੋਲ ਸ਼ਿਕਾਰੇ,
ਇਸ ਤਰ੍ਹਾਂ ਇਹਨੇ ਜ਼ੁਲਮ ਦੀ ਹੱਦ ਸ਼ੁਰੂ ਕਰ ਦਿੱਤੀ, ਜ਼ੁਲਮ ਦੀਆਂ ਹਨੇਰੀਆਂ ਬੰਨ ਦਿੱਤੀਆਂ। ਜਿਵੇਂ ਕਹਿੰਦੇ ਕੋਈ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਲੱਭ ਲੱਭ ਕੇ ਮਾਰਦਾ ਹੈ ਨਾ, ਇਸੇ ਤਰ੍ਹਾਂ ਸਿੰਘਾਂ ਨੂੰ ਲੱਭ ਲੱਭ ਕੇ ਮਾਰਨਾ ਸ਼ੁਰੂ ਕਰ ਦਿੱਤਾ।
ਜੋ ਸਿੰਘਨ ਕੋ ਆਣ ਬਤਾਵੇ,
ਇਹਨੇ ਐਲਾਨ ਕਰ ਦਿੱਤਾ, ਇਹਨੇ ਹੁਕਮ ਭੇਜ ਦਿੱਤੇ ਵੀ ਜਿਹੜਾ ਕੋਈ ਸਿੰਘਾਂ ਦਾ ਅਤਾ ਪਤਾ ਕੋਈ ਫਲਾਣੇ ਥਾਂ ਫਲਾਣੇ ਪਿੰਡ ਫਲਾਣੇ ਜਾਣੇ ਇੰਨੇ ਜਾਣੇ ਰਹਿੰਦੇ ਕੋਈ ਦੱਸੇਗਾ,
ਤੁਰਤ ਇਨਾਮ ਸੋ ਤਾਹੇ ਦਿਵਾਵੇ,
ਕਿ ਉਹਨੂੰ ਜਿਹੜਾ ਉਸੇ ਵੇਲੇ ਇਨਾਮ ਦਿੱਤਾ ਜਾਵੇਗਾ, ਉਹਨੂੰ ਮੈਂ ਨਾਮ ਦਊਂਗਾ। ਜਿਹੜਾ ਕੋਈ ਦੱਸਦਾ ਸੀ ਉਹਨੂੰ ਨਾਮ ਇਹ ਦਿੰਦਾ ਸੀ, ਇਹਦੇ ਨਾਲ ਕਹਿੰਦਾ ਸੀ ਚੰਗੇ ਅਹੁਦੇ ਚੰਗੀਆਂ ਨੌਕਰੀਆਂ ਇੱਥੇ ਆ ਕੇ ਮੇਰੇ ਕੋਲ ਕਰੋ, ਪਰ ਮੈਨੂੰ ਪਤਾ ਦੱਸੋ ਸਿੰਘ ਵੱਸਦਾ ਕਿੱਥੇ, ਕਿਹੜੇ ਪਿੰਡ 'ਚ ਰਹਿੰਦੇ ਹਨ ਇਹ।
ਜੋ ਸਿੰਘਨ ਕੋ ਦੱਸੇ ਗ੍ਰਾਮ,
ਇਹਨੇ ਐਲਾਨ ਕਰ ਦਿੱਤਾ ਵੀ ਜਿਹੜਾ ਕੋਈ ਸਿੰਘਾਂ ਦਾ ਪਿੰਡ, ਵੀ ਇਸ ਪਿੰਡ 'ਚ ਇੰਨੇ ਸਿੰਘ ਰਹਿੰਦੇ ਹੈ, ਜੇ ਕੋਈ ਦੱਸੇਗਾ
ਤਾਗੋ ਦੇਵੇ ਬਹੁਤ ਇਨਾਮ,
ਉਸ ਨੂੰ ਇਹ ਬਹੁਤ ਇਨਾਮ ਦਿੰਦਾ ਸੀ, ਖੁੱਲ੍ਹੇ ਉਹਨੂੰ ਪੈਸੇ ਦਿੰਦਾ ਸੀ, ਅਤੇ ਨਾਲੇ ਕਹਿਣਾ ਵੀ ਤੂੰ ਨੌਕਰੀ ਵੀ ਅੱਜ ਤੋਂ ਮੇਰੇ ਕੋਲ ਹੀ ਕਰ। ਇਸ ਤਰ੍ਹਾਂ ਜਿਹੜਾ ਕੋਈ ਸਿੰਘਾਂ ਦਾ ਅਤਾ ਪਤਾ ਦੱਸਦਾ ਉਹਨੂੰ ਇਹ ਨਾਮ ਦਿੰਦਾ।
ਲਾਲਚ ਇੱਤ ਸਿੰਘਨ ਪਕੜਾਵੇ,
ਸਾਧ ਸੰਗਤ ਜੀ ਜਿੱਥੇ ਲੋਕ ਸੱਚ ਨੂੰ ਮੰਨਣ ਵਾਲੇ ਹੁੰਦੇ ਉੱਥੇ ਝੂਠ ਨੂੰ ਮੰਨਣ ਵਾਲੇ ਬਹੁਤੇ ਹੁੰਦੇ ਹੈ, ਜਿੱਥੇ ਧਰਮ ਦੇ ਪ੍ਰੇਮੀ ਹੁੰਦੇ ਉੱਥੇ ਲਾਲਚੀ ਲੋਕ ਬਹੁਤੇ ਹੁੰਦੇ ਹੈ। ਆ ਲਾਲਚ ਖਾਤਰ ਹੀ ਵੇਖ ਲਓ ਗੁਰੂ ਮਹਾਰਾਜ ਦੀ ਲੋਕ ਬੇਅਦਬੀ ਕਰਦੇ, ਮਹਾਰਾਜ ਸਰੂਪ ਦੇ ਅੰਗ ਪਾੜ ਦਿੰਦੇ ਹੈ, ਉਹ ਸਾਰੀ ਲਾਲਚੀ ਹੈ ਵੀ ਮੇਰਾ ਰਾਜ ਆ ਜਾਏਗਾ, ਅਤੇ ਜਾਂ ਲੋਕਾਂ ਨੂੰ ਕਿਸੇ ਨੂੰ ਮਾਲਾ ਮਾਲ ਕੀਤਾ ਵੀ ਇੰਨੇ ਪੈਸੇ ਦੇਵਾਂਗੇ ਅਤੇ ਤੂੰ ਬੇਅਦਬੀ ਕਰ ਦੇ, ਕੋਈ ਨਹੀਂ ਨਿਪਟ ਲਾਂਗੇ ਸਾਰੀ ਗੱਲ। ਅਤੇ ਉਹ ਲੋਕ ਲਾਲਚੀ ਇਹ ਨਹੀਂ ਵੇਂਦੇ ਵੀ ਨਰਕ 'ਚ ਪੈਣਾ ਹੈ, ਅਤੇ ਉਹ ਗੁਰੂ ਦੀ ਬੇਅਦਬੀ ਕਰਦੇ ਹੈ, ਅਤੇ ਗੁਰੂ ਮਹਾਰਾਜ ਨੂੰ ਇੱਕ ਕਿਤਾਬ ਉਹਨਾਂ ਸਮਝਿਆ ਹੋਇਆ ਹੈ। ਇਸ ਤਰ੍ਹਾਂ ਉਹ ਲੋਕ ਜਿਹੜੇ ਲਾਲਚੀ ਹੁੰਦੇ ਉਹਨਾਂ ਨੂੰ ਕੋਈ ਗੁਰੂ ਧਰਮ ਨਾਲ ਮਤਲਬ ਨਹੀਂ ਹੁੰਦਾ। ਇੱਧਰ ਜਿਹੜੇ ਲਾਲਚੀ ਲੋਕ ਹੈ, ਜਦੋਂ ਸੁਣਿਆ ਵੀ ਜ਼ਕਰੀਆ ਖਾਨ ਦੇ ਨਾਮ ਦਿੰਦਾ ਹੈ, ਉਹ ਸਿੰਘਾਂ ਨੂੰ ਜਿਹੜਾ ਗ੍ਰਿਫਤਾਰ ਕਰ ਕਰਕੇ ਪਕੜਾਉਣ ਲੱਗੇ।
ਲੋਕ ਲੋਕ ਸਿੰਘ ਸੋ ਜਾਨ ਬਚਾਵੇ,
ਸਿੰਘ ਜਿਹੜੇ ਥੋੜ੍ਹੇ ਗਿਣਤੀ ਦੇ ਸਨ, ਜਿਸ ਕਰਕੇ ਘਰਾਂ ਵਿੱਚੋਂ ਨਿਕਲ ਨਿਕਲ ਕੇ ਪਹਾੜਾਂ 'ਚ ਕੰਧਰਾਂ 'ਚ ਜੰਗਲਾਂ 'ਚ ਖੁੱਡਾਂ 'ਚ ਲੁਕ ਲੁਕ ਕੇ ਛਿਪ ਕੇ ਗੁਜ਼ਾਰਾ ਕਰਨ ਲੱਗੇ,
ਔਰ ਮੁਲਕ ਪਹਿਲਿਖ ਪਠਾਏ,
ਅਤੇ ਹੋਰਨਾਂ ਲੋਕਾਂ ਵੀ ਜ਼ਕਰੀਆ ਖਾਨ ਨੇ ਲੈ ਕੇ ਭੇਜ ਦਿੱਤਾ। ਸਾਧ ਸੰਗਤ ਜੀ, ਲੁਕਣ ਦੀ ਗੱਲ ਕਿਵੇਂ ਹੈ? ਹੁਣ ਜੇ ਸਰਕਾਰ ਵੱਲੋਂ ਐਲਾਨ ਜੇ ਹੋ, ਤਾਂ ਚਲੋ ਸਿੰਘ ਸਿੱਖ ਹੈ ਹੋ ਹੀ ਬਹੁਤ ਗਏ ਹੈ, ਸਭ ਹੁਣ ਕਈਆਂ ਕੋਲ ਗੋਲੀਆਂ ਬੰਦੂਕਾਂ ਹਥਿਆਰ ਵੀ ਹੈਗੇ ਹੈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਿੰਘ ਘੋੜੇ ਦੀ ਕਾਠੀ ਅਤੇ ਇੱਕ ਤਲਵਾਰ ਲੈ ਕੇ ਅਤੇ ਚੱਲਦੇ ਹੁੰਦੇ ਸੀ ਨੇਜਿਆਂ ਦੇ ਨਾਲ, ਅਤੇ ਸਿੰਘ ਗਿਣਤੀ ਦੇ ਸਨ, ਅਤੇ ਇਧਰੋਂ ਮੁਸਲਮਾਨਾਂ ਦਾ ਰਾਜ ਸੀ, ਅਤੇ ਐਲਾਨ ਹੀ ਕਰ ਦਿੱਤਾ ਵੀ ਜਿੱਥੋਂ ਹੁਣ ਇੱਥੇ ਨਾਮ ਰੱਖਿਆ ਜਾਵੇ ਜਿਹੜਾ ਸਿੱਖ ਨੂੰ ਫੜਾਊਗਾ, ਬੰਬੇ ਵਿੱਚ ਕਿੰਨੇ ਸਿੱਖ ਵੱਸਦੇ, ਕਲਕੱਤੇ ਹਰ ਇੱਕ ਸ਼ਹਿਰ 'ਚ। ਉਹ ਸਰਕਾਰ ਕਹਿੰਦੇ ਵੀ ਫਲਾਣੇ ਨੂੰ ਇੰਨਾ ਪੈਸਾ ਦੇਵਾਂਗੇ ਜਿਹੜਾ ਸਿੰਘਾਂ ਨੂੰ ਮਾਰੂਗਾ, ਸਿੱਖਾਂ ਨੂੰ ਖਤਮ ਕਰੂ, ਅਤੇ ਅੱਜ ਹੀ ਵੇਖ ਲਓ ਕਿੰਨਾ ਕਾਂਡ ਸ਼ੁਰੂ ਹੋ ਜਾਣਾ। ਇਹੋ ਜਿਹੇ ਲੋਕਾਂ ਦਾ ਸੁਭਾਅ ਹੈ। ਅਤੇ ਇਸੇ ਤਰ੍ਹਾਂ ਉਦੋਂ ਦੇ ਲੋਕ ਸਨ ਵੀ ਜਦੋਂ ਉਹਨਾਂ ਨਾਮ ਦੱਸਣਾ ਵੀ ਸਿੰਘ ਫਲਾਣੇ ਥਾਂ ਰਹਿੰਦਾ ਹੈ, ਅਤੇ ਉਹਨੇ ਅੱਗੋਂ ਜਕਰੀਆ ਖਾਨ ਨੇ ਨਾਮ ਦੇਣਾ, ਲਾਲਚ ਮੂੰਹ ਨੂੰ ਲਾ ਦੇਣਾ। ਇਸ ਤਰ੍ਹਾਂ ਇੱਥੇ ਦੱਸਦੇ ਹਨ ਕਿ ਇਹਨੇ ਸਾਰੇ ਮੁਲਕ ਦੇ ਵਿੱਚ, ਆਪਣੇ ਇਲਾਕੇ ਦੇ, ਮਾਝੇ ਦੇਸ਼ ਦੇ ਵਿੱਚ ਇਹਨੇ ਹੁਕਮਨਾਮੇ ਭੇਜ ਦਿੱਤੇ,
ਪੰਜ ਰੁਪਏ ਸਿੰਘ ਦੱਸੇ ਸੁਪਾਏ।
ਵੀ ਜਿਹੜਾ ਕੋਈ ਇੰਨਾ ਦੱਸ ਦੂ ਨਾ ਵੀ ਫਲਾਣੇ ਥਾਂ ਸਿੰਘ ਬੈਠਾ ਵੇਖਿਆ ਹੈ, ਫਲਾਣੇ ਥਾਂ ਸਿੱਖ ਰਹਿ ਰਹੇ ਹੈ, ਇੰਨੇ ਜਾਣੇ ਹੈ, ਇੰਨਾ ਇਹਨਾਂ ਦਾ ਪਰਿਵਾਰ ਹੈ, ਇੰਨੇ ਘਰ ਆ ਪਿੰਡ ਦੇ ਵਿੱਚ, ਉਹਨੂੰ 5 ਰੁਪਈਏ ਜਿਹੜਾ ਨਾਮ ਦਿੱਤਾ ਜਾਵੇਗਾ। ਉਸ ਵਕਤ ਸਾਧ ਸਿੰਘ ਜੀ 5 ਰੁਪਈਏ ਬਹੁਤ ਸਨ।
ਜਾਤੇ ਸਿੰਘ ਨੇ ਬਹੁਤ ਮਰਾਵੇ,
ਜਿਸ ਕਰਕੇ ਦੁਸ਼ਟ ਲੋਕ ਆਪਣੇ ਨਾਮ ਦੇ ਲਾਲਚ ਕਰਕੇ ਸਿੰਘਾਂ ਨੂੰ, ਬਹੁਤਿਆਂ ਨੂੰ ਲੋਕਾਂ ਨੇ ਉਸ ਵਕਤ ਸ਼ਹੀਦ ਕਰਵਾਇਆ।
ਮਾਰ ਸਿੰਘ ਨੇ ਸਿਰ ਆਪ ਪਹੁੰਚਾਵੇ,
ਅਤੇ ਜਿਹੜਾ ਕੋਈ ਇੱਕ ਅੱਧਾ ਸਿੱਖ ਵੇਖ ਲੈਣਾ, ਇਹ 2-3 ਜਣਿਆਂ ਰਲ ਕੇ ਲੋਕਾਂ ਨੇ ਵੀ ਆਖਣਾ ਵੀ ਨਾਮ ਵੰਡ ਲਾਂਗੇ ਆਪੋ ਵਿੱਚ ਦੀ, ਅਤੇ ਉਹ ਸਿੰਘ ਨੂੰ ਮਿਲ ਜੁਲ ਕੇ ਅਤੇ ਉੱਥੇ ਜਿਹੜਾ ਮਾਰ ਦੇਣਾ, ਜੇ ਕਦੇ ਇੱਕ ਅੱਧਾ ਸਿੱਖ ਵੇਖ ਜਾਣਾ। ਜਿਵੇਂ 84 ਦੇ ਵਿੱਚ ਉਹ ਕਈਆਂ ਨੂੰ ਟਾਇਰਾਂ 'ਚ ਪਾ ਪਾ ਗਵਾਲੀਅਰ MP UP ਵਿੱਚ ਬੜਾ ਸਹਾੜਿਆ ਸੀ। ਇਸ ਤਰ੍ਹਾਂ ਲੋਕ ਉਹ ਰਾਜੀਵ ਗਾਂਧੀ ਦੇ ਮਗਰ ਲੱਗ ਕੇ, ਇਸੇ ਤਰ੍ਹਾਂ ਜਦੋਂ ਜਕਰੀਆ ਖਾਨ ਦੇ ਮਗਰ ਲੱਗ ਕੇ 5 ਰੁਪਏ ਦੇ ਨਾਮ ਵਾਸਤੇ ਲੋਕ ਸਿੱਖਾਂ ਨੂੰ ਜਿਹੜਾ ਇੱਕ ਅੱਧਾ ਕੋਈ ਦਿਖਣਾ ਅਤੇ ਮਾਰ ਦੇਣਾ। ਕਈ ਲੋਕ ਦੇ ਸਾਧ ਸੰਗਤ ਜੀ ਐਸੇ ਸਨ ਜਿਹੜੇ ਨਾ ਆਪਣੇ ਲੜਕੀਆਂ ਦੇ, ਕਿਉਂਕਿ ਵਾਲ ਵੱਡੇ ਹੁੰਦੇ ਆ, ਉਹਨਾਂ ਆਪਣੀਆਂ ਲੜਕੀਆਂ ਦੇ ਸਿਰ ਕਲਮ ਕਰ ਕਰਕੇ ਵੱਢ ਵੱਢ ਕੇ ਨਾ, ਅਤੇ ਉਹਨਾਂ ਦੇ ਮੂੰਹ ਛਿੱਲ ਛਿੱਲ ਕੇ, ਅਤੇ ਉਹ ਜਕਰੀਆ ਖਾਨ ਕੋਲ ਲੈ ਜਾਂਦੇ। ਆਹ ਵੇਖੋ ਜੀ, ਆਹ ਸਿੱਖਾਂ ਦਾ ਬੱਚਾ ਸੀ, ਲੜਕਾ ਸੀ ਛੋਟੀ ਉਮਰ ਦਾ, ਇਹਨੂੰ ਅਸੀਂ ਵੱਢ ਕੇ ਲਿਆਂਦਾ, ਨਾਮ ਦੇ ਸਾਨੂੰ। ਇਸ ਤਰ੍ਹਾਂ ਨਾਮ ਦੇ ਵਾਸਤੇ ਵੀ ਸਾਨੂੰ ਹੀ ਆਪਣੀ ਲੜਕੀ ਦਾ ਖਰਚਾ ਚੁੱਕਣਾ ਪਊਗਾ, ਆਪਣੀਆਂ ਧੀਆਂ ਹੀ ਮਾਰ ਮਾਰ ਕੇ ਜਿਹੜਾ ਸੀ ਅਤੇ ਉੱਥੇ ਸਿਰ ਲੈ ਜਾਂਦੇ ਅਤੇ ਨਾਮ ਲੈਂਦੇ।
ਇੱਕ ਇੱਕ ਦੋਏ ਦੋਏ ਹੋਏ ਲੁਕ ਜਾਵੇ,
ਇਸ ਤਰ੍ਹਾਂ ਸਿੱਖ ਜਿਹੜੇ ਇੱਕ ਇੱਕ ਦੋ ਦੋ ਜਾਣੇ ਹੋ ਕੇ ਅਤੇ ਲੁਕਣ ਲਈ ਜਿਹੜੇ ਚਲੇ ਜਾਂਦੇ ਜੰਗਲਾਂ ਬੇਲਿਆਂ 'ਚ, ਇਸੇ ਤਰ੍ਹਾਂ ਇਹ ਜਿਹੜੇ ਲੋਕ ਸਨ ਸੂਹਾਂ ਦੇਣ ਵਾਲੇ, ਇੱਕ ਇੱਕ ਜਾਣਾ, ਦੋ 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 ਜਾਣੇ, ਇਹ ਲੁਕ ਲੁਕ ਕੇ ਜਿਹੜਾ ਰਾਤ ਬਰਾਤੇ ਨਾਲ ਘੇਰਾ ਕਰਦਾ ਵੀ ਸਿੱਖ ਕਿਹੜਾ ਕਿੱਧਰੋਂ ਕਿੱਧਰ ਆਉਂਦਾ ਹੈ।
ਇਮਕਰ ਸਿੰਘ ਨੇ ਪਤਾ ਲਗਾਵੇ,
ਇਵੇਂ ਕਰਕੇ ਸਿੰਘਾਂ ਦਾ ਪਤਾ ਲਾਉਂਦੇ, ਇੱਕ ਇੱਕ ਜਾਣਾ, ਦੋ ਦੋ ਜਾਣਾ ਹੋ ਕੇ ਸੂਹਾ ਦਿੰਦੇ ਵੀ, ਕਿਉਂਕਿ ਸਿੰਘ ਕਈ ਜਿਹੜੇ ਆਪਣੇ ਪਰਿਵਾਰਾਂ ਵਾਲੇ ਉਹ ਰਾਤ ਬਰਾਤੇ ਘਰਾਂ ਨੂੰ ਆਉਂਦੇ, ਅਤੇ ਬਹੁਤੇ ਦੇ ਜਿਹੜੇ ਸਿੰਘ ਉਹ ਜੰਗਲਾਂ ਵਿੱਚ ਬਾਹਰ ਬਾਹਰ ਹੀ ਰਹਿੰਦੇ, ਘਰ ਨਾ ਮੁੜਦੇ। ਇਸ ਤਰ੍ਹਾਂ ਇਹਨਾਂ ਲੋਕਾਂ ਨੇ ਰਾਤ ਬਰਾਤੇ ਮੂੰਹ ਆਪਣੇ ਬੰਨ ਬੰਨ ਕੇ ਫਿਰ ਫਿਰ ਕੇ ਜਿਹੜਾ ਵੇਖਣਾ, ਸਿੰਘਾਂ ਦਾ ਪਤਾ ਲਾਉਣਾ ਵੀ ਇੱਥੇ ਰਹਿੰਦਾ ਹੈ ਸਿੰਘ, ਉਹ ਜਾ ਕੇ ਜਕਰੀਆ ਖਾਨ ਨੂੰ ਦੱਸਣਾ ਅਤੇ ਨਾਮ ਪਾਉਣਾ। ਇਸ ਤਰ੍ਹਾਂ ਦੁਸ਼ਟ ਲੋਕ ਉਸ ਵਕਤ ਸਾਧ ਸੰਗਤ ਜੀ ਦੇ ਵਿੱਚ ਹੀ ਲਿਖਿਆ ਹੋਇਆ ਗ੍ਰੰਥ ਵਿੱਚ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ, ਕਿਉਂਕਿ ਕਈ ਸੁਣ ਕੇ ਸੋਚ ਲੈਂਦੇ ਵੀ ਲੱਗਦਾ ਗਾਣਾ ਸੁਣਿਆ ਉੱਥੋਂ ਕਹਿ ਦਿੱਤਾ ਹੈ। ਆ ਗ੍ਰੰਥ ਵਿੱਚ ਲਿਖਿਆ ਪਿਆ ਵੀ ਉਸ ਵਕਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਸੀ, ਐਸਾ ਜਿਹੜਾ ਸਮਾਂ ਬਣ ਗਿਆ। ਪਰ ਫਿਰ ਵੀ ਗੁਰੂ ਕੇ ਪਿਆਰੇ ਸਿੰਘਾਂ ਨੇ ਸਾਧ ਸੰਗਤ ਦੀ ਸਿੱਖੀ ਨਾ ਛੱਡੀ, ਅਤੇ ਜੰਗਲਾਂ ਬੇਲਿਆਂ 'ਚ ਭੁੱਖੇ ਰਹਿ ਕੇ, ਨੀਂਦ ਤਿਆਗ ਕੇ, ਮਾੜਾ ਚੰਗਾ ਖਾ ਕੇ ਦਿਨ ਕੱਟ ਲਏ, ਪਰ ਗੁਰੂ ਦੀ ਸਿੱਖੀ ਤੋਂ ਖਾਰਜ ਨਹੀਂ ਹੋਏ। ਸਾਡੇ ਵਾਂਗ ਅੱਜ ਅਸੀਂ ਸਾਰਾ ਕੁਝ ਖਾਂਦੇ ਹਾਂ, ਘਰ ਵੀ ਬਣੇ ਪਏ ਆ, ਨੀਂਦਾਂ ਵੀ ਸਾਡੀਆਂ ਪੂਰੀਆਂ ਹੁੰਦੀਆਂ, ਰੋਟੀ ਵੀ ਅਸੀਂ ਪੂਰੇ ਵੱਖੀਆਂ ਭਰ ਕੇ ਖਾਂਦੇ ਹਾਂ, ਪਰ ਸਿੱਖੀ ਤੋਂ ਖਾਰਜ ਅਸੀਂ ਘਰ ਬੈਠੇ ਹੋ ਗਏ ਹਾਂ। ਇਸ ਕਰਕੇ ਮਹਾਰਾਜ ਕਿਰਪਾ ਕਰਨ, ਸਾਨੂੰ ਗੁਰਸਿੱਖੀ ਜੀਵਨ ਬਖਸ਼ਣ, ਜਿਸ ਕਰਕੇ ਸਾਡਾ ਲੋਕ ਸੁਖੀ ਹੈ, ਪਰ ਲੋਕ ਸੇਲੇ ਹੋ ਸਕੇ। ਸੋ ਸਾਧ ਸੰਗਤ ਜੀ, ਇੱਥੇ ਜਿਹੜੀ ਕਥਾ ਦੀ ਸਮਾਪਤੀ ਹੈ, ਸਮੇਂ ਦੀ ਵੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਹਾਰ ਹੈ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਜਾਤੇ ਸਿੰਘ ਨੇ ਬਹੁਤ ਮਰਾਵੇ, ਮਾਰ ਸਿੰਘ ਨੇ ਸਿਰ ਆਪ ਪਹੁੰਚਾਵੇ, ਇੱਕ ਇੱਕ ਦੋਏ ਦੋਏ ਹੋਏ ਲੁਕ ਜਾਵੇ,
ਇਮਕਾਰ ਸਿੰਘ ਨੇ ਪਤਾ ਲਗਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੋਤ ਹੇ ਪਾਰ ਬ੍ਰਹਮ, अविनाशी अगनास, हे पूर्ण हे सर्व मैं दुख भंजन गुणतास, हे संगी हे निरंकार हे निर्गुण सब टेक, हे गोविंद हे गुण निदान जाकै सदा विवेक, हे अपरंपर हर हरे है भी होवन हार, हे संतै कै सदा संग निदारा आधार, हे ठाकुर हो दास रूप मैं निर्गुण गुण नहीं कोय, नानक दीजै नाम दान राखो यह परोय, आए प्रभ शरणागति कृपा नित दयाल, एक अखर हर मन बस्त नानक हो दिनिहाल, वाहिगुरु नाम जहाज है चढ़े सोतर पार, जो सरदा कर सेव दे।